ਪਿਛਲੇ ਦੋ ਦਿਨਾਂ ਤੋਂ ਜੋ ਅਰਦਾਸ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੇ ਹਾਂ, ਉਸ ਅਰਦਾਸ ਦੇ ਪਾਠ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਕੱਲ ਗੁਰੂ ਕਿਰਪਾ ਨਾਲ ਵਿਚਾਰ ਕੀਤੀ ਸੀ ਕਿ ਅਰਦਾਸ ਕਿਸ ਦੇ ਅੱਗੇ ਸਿੱਖ ਨੇ ਕਰਨੀ ਹੈ, ਅਰਦਾਸ ਕਿਸ ਮੁਦਰਾ ਵਿੱਚ ਖੜੇ ਹੋ ਕੇ ਕਰਨੀ ਹੈ, ਤੇ ਸਤਿਗੁਰੂ ਕੀ ਅੰਮ੍ਰਿਤ ਬਾਣੀ ਤੋਂ ਆਧਾਰ ਬਣਾ ਕੇ ਅਰਜ਼ ਕੀਤੀ ਸੀ ਕਿ ਅਰਦਾਸ ਸਿੱਖ ਕੇਵਲ ਇੱਕ ਗੁਰੂ ਪਰਮੇਸ਼ਵਰ ਅੱਗੇ ਕਰਦਾ ਤੇ ਗੁਰੂ ਚਰਨਾਂ ਵਿੱਚ ਆਪਣੇ ਹਿਰਦੇ ਨੂੰ ਟਿਕਾ ਕੇ ਮਾਲਕ ਦੇ ਚਰਨਾਂ ਵਿੱਚ ਆਪਣੀ ਬੇਨਤੀ ਆਪਣੀ ਅਰਦਾਸ ਜੋਦੜੀ ਪ੍ਰਗਟ ਕਰਦਾ। ਆਓ ਜੋ ਅਰਦਾਸ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਪੌੜੀ ਆਪਾਂ ਕੱਲ ਆਰੰਭ ਕੀਤੀ ਹੈ, ਇਸ ਪੌੜੀ ਵਿੱਚ ਹਜ਼ੂਰ ਨੇ ਪਹਿਲਾ ਬਚਨ ਕਿਹਾ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸਿਰਫ ਇਸ ਤੇ ਦੋ ਦਿਨ ਕੇਵਲ ਅਰਜ਼ ਕਰਨੀ। ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਪ੍ਰਥਮ ਦਾ ਅਰਥ ਹੈ ਸਭ ਤੋਂ ਆਰੰਭ ਵਿੱਚ, ਭਗਵਤੀ ਦਾ ਅਰਥ ਕੱਲ ਕੀਤਾ ਸੀ ਪਰਮੇਸ਼ਵਰ ਦੀ ਸਤਾ ਪਰਮ ਸਤਾ ਉਹਦੀ ਸ਼ਕਤੀ। ਕਹਿੰਦੇ ਨੇ ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਸ਼ਕਤੀ ਨੂੰ ਨਮਸਕਾਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਧਿਆਣਾ ਕਰਨਾ ਵਾਂ। ਆਓ ਹਜ਼ੂਰ ਦੇ ਇਸ ਪਵਿੱਤਰ ਬਚਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਮਨੋਬਿਰਤੀਆਂ ਇਕਾਗਰ ਕਰੋ, ਕਿਉਂਕਿ ਇਕਾਗਰਤਾ ਤੋਂ ਬਿਨਾਂ ਨਾ ਸਤਿਗੁਰੂ ਜੀ ਦੇ ਬਚਨ ਕਹਿਣ ਦਾ ਅੰਦਰ ਨੂੰ ਆਨੰਦ ਆਉਂਦਾ ਤੇ ਖਿੰਡੇ ਹੋਏ ਮਨ ਨਾਲ ਕਹੀ ਹੋਈ ਗੱਲ ਸਰੋਤੇ ਦੇ ਅੰਦਰ ਨੂੰ ਵੀ ਕੋਈ ਅਸਰ ਨਹੀਂ ਦਿੰਦੀ। ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਆਪ ਬਖਸ਼ਿਸ਼ ਮਿਹਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਬਖਸ਼ਿਸ਼ ਗੁਰਮੁਖੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਰਦਾਸ ਦੇ ਮੁੱਢ ਵਿੱਚ ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮੇਸ਼ਵਰ ਦੀ ਟੇਕ ਲੈ ਕੇ ਤੇ ਸਾਹਿਬ ਕਹਿੰਦੇ ਨੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਧਿਆ ਲੈਂਦਾ ਹਾਂ। ਕਈਆਂ ਨੇ ਅਰਥ ਕੀਤੇ ਨੇ ਮੈਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦਾ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਉਸ ਪਰਿਪੂਰਨ ਪਰਮੇਸ਼ਵਰ ਜੀ ਦੀ ਵਿਚਾਰ, ਉਹਦੇ ਨਾਮ ਦੀ ਚਰਚਾ ਤੇ ਉਸ ਦੇ ਨਾਮ ਨੂੰ ਜਪਦਿਆਂ ਹੋਇਆਂ ਕਿਹੜੇ ਪਰਹੇਜ਼ ਕਰਨੇ ਨੇ ਹਜ਼ੂਰ ਨੇ ਕਿਰਪਾ ਕਰ ਅੰਮ੍ਰਿਤ ਬਾਣੀ ਵਿੱਚ ਦਰਜ ਕੀਤੇ ਤੇ ਸਤਿਗੁਰੂ ਨੇ ਜਿੱਥੇ ਸ਼ਬਦ ਏਕੋ ਓੰਕਾਰ ਵਰਤੇ ਉੱਥੇ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਨਿਰੰਕਾਰ ਤੇ ਨਿਰਗੁਣ ਸ਼ਬਦ ਵੀ ਵਰਤੇ। ਉੱਥੇ ਪਰਮੇਸ਼ਵਰ ਦੇ ਲਈ ਗੁਪਤ ਸ਼ਬਦ ਵੀ ਹਜ਼ੂਰ ਨੇ ਵਰਤੇ ਤੇ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਜਿਹੜਾ ਨਿਰੰਕਾਰ ਹੈ ਉਹ ਇਹਨਾਂ ਨੇਤਰਾਂ ਨਾਲ ਦਿਸਦਾ ਨਹੀਂ, ਉਹ ਅਦ੍ਰਿਸ਼ਟ ਹੈ ਤੇ ਉਸ ਅਦ੍ਰਿਸ਼ਟ ਦੇ ਚਰਨਾਂ ਵਿੱਚ ਸਾਡੀ ਬੇਨਤੀ ਸਾਡੀ ਫਰਿਆਦ ਕਿਵੇਂ ਸੁਣੀ ਜਾਏਗੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਉਸ ਨਿਰੰਕਾਰ ਨੇ ਇੱਕ ਸੰਵਿਧਾਨ ਜਾਂ ਇੱਕ ਨੇਮ ਜਾਂ ਇੱਕ ਕਾਨੂੰਨ ਬਣਾ ਦਿੱਤਾ ਕਿ ਆਦ ਤੋਂ ਲੈ ਕੇ ਅੱਜ ਤੱਕ, ਜੁਗਾਂ ਤੋਂ ਲੈ ਕੇ ਅੱਜ ਤੱਕ ਜਿਸ ਨੇ ਵੀ ਨਿਰੰਕਾਰ ਨੂੰ ਪਾਇਆ ਤੇ ਨਿਰੰਕਾਰ ਨੂੰ ਮਿਲਣ ਦਾ ਇੱਕੋ ਜ਼ਰੀਆ ਹੈ ਉਹ ਪੂਰਾ ਗੁਰੂ। ਗੁਰੂ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ। ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਣਾ ਕੀਤਾ ਤੇ ਇਸ ਪੰਕਤੀ ਤੇ ਸਿਰਫ ਅੱਜ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਗੁਰੂ ਦੀ ਲੋੜ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਗੁਰੂ ਕੌਣ ਹੈ, ਤੀਸਰਾ ਬਚਨ ਕਿ ਉਸ ਗੁਰੂ ਦੇ ਕਰਤੱਵ ਕੀ ਨੇ, ਗੁਣ ਕੀ ਨੇ, ਤੇ ਚੌਥੀ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਨੂੰ ਗੁਰੂ ਕਲਗੀ ਵਾਲੇ ਕਿਉਂ ਧਿਆਉਂਦੇ ਪਏ। ਹਾਲਾਂਕਿ ਵਿਸ਼ਾ ਦੋ ਦਿਨ ਚੱਲੇਗਾ। ਸਭ ਤੋਂ ਪਹਿਲੀ ਗੱਲ ਕਿ ਗੁਰੂ ਦੀ ਲੋੜ ਸੰਬੰਧੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਨੂੰ ਸਾਂਝ ਕਰਾਂ ਕਿ ਆਸਾ ਕੀ ਵਾਰ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੀ ਜਿਹੜੀ ਬਚਨ ਆਰੰਭ ਕੀਤੇ ਨੇ, ਪਹਿਲਾ ਬਚਨ ਰਹਿਮਤ ਕਰਕੇ ਬਖਸ਼ੇ, ਉਹਦੇ ਵਿੱਚ ਹਜ਼ੂਰ ਨੇ ਰਹਿਮਤ ਕਰਕੇ ਕਿਆ ਕਹਿਣ ਲੱਗੇ, ਗੁਰੂ ਜੀ ਦੇ ਚਰਨਾਂ ਵਿੱਚ ਇਸ ਕਰਕੇ ਜੁੜਨਾ ਕਿ ਗੁਰੂ ਕੋਲ ਇੰਨੀ ਕੁ ਤਾਕਤ ਹੈ, ਜੇ ਸਤਿਗੁਰੂ ਚਾਹੇ ਤਾਂ ਇੱਕ ਨਿਮਕ ਵਿੱਚ ਅੱਖ ਝਮਕਣ ਦੀ ਦੇਰ ਅੰਦਰ ਆਮ ਮਨੁੱਖ ਨੂੰ, ਜਿਹੜੇ ਜੀਵਨ ਦਾ ਪੱਧਰ ਬਹੁਤ ਨੀਵਾਂ ਹੈ, ਜੇ ਗੁਰੂ ਚਾਹੇ ਤਾਂ ਆਮ ਮਨੁੱਖ ਨੂੰ ਵੀ ਦੈਵੀ ਗੁਣਾਂ ਨਾਲ ਭਰਪੂਰ ਸੰਤ ਭਗਤ ਮਹਾਂਪੁਰਸ਼ ਬਣਾ ਦਿੰਦਾ। ਧਿਆਨ ਦਿਆ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਤੁਸੀਂ ਹਰ ਇੱਕ ਸ਼ਬਦ ਵਿੱਚ ਪੜੋਗੇ, ਗੁਰ ਪ੍ਰਸਾਦ ਜਾਂ ਗੁਰ ਕਿਰਪਾ ਤੇ ਜਾਂ ਗੁਰ ਪ੍ਰਸਾਦੀ ਤੇ ਚੌਥਾ ਇੱਕ ਸ਼ਬਦ ਨਾਲ ਆਉਂਦਾ ਮਾਇਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਸ ਨਿਰਾਕਾਰ ਤੱਕ, ਉਸ ਨਿਰਗੁਣ ਤੱਕ ਪਹੁੰਚਣਾ ਚਾਹੁੰਦੇ ਤੇ ਤੇਰੀ ਜ਼ਿੰਦਗੀ ਵਿੱਚ ਗੁਰ ਪ੍ਰਸਾਦ ਅਤ ਜ਼ਰੂਰੀ, ਗੁਰੂ ਕਿਰਪਾ ਤੋਂ ਬਿਨਾਂ ਨਹੀਂ। ਗੁਰ ਪ੍ਰਸਾਦੀ ਦਾ ਅਰਥ ਵੀ ਇਹ ਵੇ, ਗੁਰੂ ਕਿਰਪਾ ਦਾ ਅਰਥ ਵੀ ਇਹ ਵੇ ਤੇ ਗੁਰੂ ਮਾਇਆ ਦਾ ਅਰਥ ਵੀ ਇਹ ਵੇ। ਜੁੜਨਾ ਸਿੱਖ ਨੇ ਇੱਕ ਦੇ ਨਾਲ, ਪਰ ਮਾਲਕ ਦੇ ਬਣਾਏ ਕੋਈ ਕਾਨੂੰਨ ਦੇ ਅਨੁਸਾਰ ਗੁਰੂ ਕਿਰਪਾ ਤੋਂ ਬਿਨਾਂ ਉਸ ਇੱਕ ਦੀ ਪ੍ਰਾਪਤੀ ਨਹੀਂ। ਹਜ਼ੂਰ ਨੇ ਜਿਹੜੀ ਰਹਿਮਤ ਕੀਤੀ, ਕਹਿਣ ਲੱਗੇ ਸਿੱਖਾ ਤੈਨੂੰ ਕਿਉਂ ਕਹਿਣਾ ਪਿਆ ਗੁਰੂ ਦੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਹਿੰਦੇ ਨੇ ਤੈਨੂੰ ਪਤਾ ਹੈ ਮੈਂ ਇੱਕ ਦਿਨ ਵਿੱਚ ਆਪਣੇ ਗੁਰੂ ਤੋਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਵਾਂ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਤੋਂ ਸੈਂਕੜੇ ਵਾਰੀ ਕੁਰਬਾਨ ਹਾਂ ਤੇ ਉਸੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਕੁਰਬਾਨ ਜਾ ਕੇ ਉਹਨਾਂ ਨੂੰ ਆਰੰਭ ਵਿੱਚ ਧਿਆਉਂਦੇ ਪਏ ਕਿ ਸਿੱਖਾ ਅਰਦਾਸ ਤੇਰੀ ਗੁਰੂ ਨਾਨਕ ਜੀ ਦੇ ਧਿਆਉਣ ਤੋਂ ਸ਼ੁਰੂ ਹੋਵੇ। ਤੇ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਇਸ ਕਰਕੇ ਧਿਆਉਣੇ ਪਿਆ ਮੇਰੇ ਸਤਿਗੁਰੂ ਤੇਰੇ ਕੋਲ ਇੰਨੀ ਕੁ ਸਮਰੱਥਾ ਹੈ, ਇੱਕ ਖਿਨ ਦੇ ਅੰਦਰ ਤੂੰ ਆਮ ਮਨੁੱਖਾਂ ਨੂੰ ਵੀ ਜੇ ਨਦਰ ਕਰੇ ਤੇ ਸੰਤ ਮਹਾਂਪੁਰਸ਼ ਬਣਾ ਦੇਣੇ। ਸਾਹਿਬ ਨੇ ਆਰੰਭ ਵਿੱਚ ਕਿਹਾ, ਕਹਿਣ ਲੱਗੇ ਗੁਰੂ ਤੋਂ ਕੁਰਬਾਨ ਜਾ। ਜਦੋਂ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਪੜਿਆ ਤੇ ਆਸਾ ਕੀ ਵਾਰ ਵਿੱਚੋਂ ਚਾਰ ਪ੍ਰਮਾਣ ਆਪ ਨਾਲ ਸਾਂਝੇ ਕਰਨੇ ਨੇ। ਪਹਿਲਾਂ ਆਰੰਭ ਵਿੱਚ ਕਿ ਗੁਰੂ ਦੀ ਲੋੜ ਆਦਿ ਕਾਲ ਤੋਂ ਹੈ ਤੇ ਅੱਜ ਵੀ ਮਨੁੱਖ ਜੇ ਤੂੰ ਸਾਈ ਤੱਕ ਪਹੁੰਚਣਾ ਚਾਹੁੰਦਾ ਤੇ ਪੂਰੇ ਗੁਰੂ ਦੇ ਚਰਨਾਂ ਵੀ ਜੁੜੀ। ਸਾਹਿਬ ਨੇ ਆਰੰਭ ਵਿੱਚ ਕਿਹਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਤੇ ਦੂਸਰਾ ਸ਼ਲੋਕ ਗੁਰੂ ਅੰਗਦ ਸਾਹਿਬ ਨੇ ਆਪਣਾ ਰਹਿਮਤ ਕਰਕੇ ਉਚਾਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਲੋਕ ਦੀ ਮਾਨੋ ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਵਿਆਖਿਆ ਪਿਆ ਕਰਦਾ ਸੀ ਕਿ ਧਰਤੀ ਦੇ ਲੋਕੋ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਗੁਰੂ ਤੋਂ ਕੁਰਬਾਨ ਜਾਓ, ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਜੇ ਕਿ ਜਿਤਨੇ ਮਰਜ਼ੀ ਬਾਹਰ ਦੇ ਕਰਮ ਕਾਂਡ ਕਰ ਲਓ, ਜਿੰਨੀਆਂ ਮਰਜ਼ੀ ਬਾਹਰ ਦੇ ਦੀਵੇ ਜੋਤਾਂ ਬਾਲ ਲਈਏ, ਜਿੰਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਦਾ ਓਨੀ ਦੇਰ ਤੱਕ ਅੰਦਰ ਦਾ ਹਨੇਰਾ ਕਦੀ ਦੂਰ ਨਹੀਂ ਹੋਣਾ। ਗੁਰੂ ਦੀ ਲੋੜ ਅੱਤ ਜ਼ਰੂਰੀ ਹੈ। ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਜੇ ਸੌ ਚੰਦਾ ਉਗਵਹਿ, ਸੈਂਕੜੇ ਸ਼ਬਦ ਵਰਤੇ, ਜੇ ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਖੁੰਦਿਆਂ ਗੁਰਬੇ ਨੇ ਘੋਰ ਅੰਧਾਰ ਪ੍ਰਿਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ ਗੁਰੂ ਤੋਂ ਬਿਨਾਂ ਗੁਰੂ ਨੂੰ ਧਿਆਉਣ ਤੋਂ ਬਿਨਾਂ ਅੰਦਰ ਦਾ ਹਨੇਰਾ ਜਾਣਾ ਨਹੀਂ। ਸਾਹਿਬ ਕਹਿੰਦੇ ਨੇ ਸੈਂਕੜੇ ਚੰਦਰਮਾ ਹਜ਼ਾਰਾਂ ਸੂਰਜ ਵੀ ਅੰਦਰ ਨੂੰ ਰੋਸ਼ਨੀ ਨਹੀਂ ਦੇ ਸਕਦੇ। ਜਦੋਂ ਇਹ ਦੋ ਸ਼ਲੋਕ ਪੜ੍ਹੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਸੇ ਵਾਰ ਦੇ ਅੰਦਰ ਦੋ ਪੌੜੀਆਂ ਦਾ ਪਾਠ ਆਪ ਨਾਲ ਸੰਖੇਪ ਵੀ ਸਾਂਝਾ ਕਰਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੋਨਾਂ ਪੌੜੀਆਂ ਵਿੱਚ ਇੱਕ ਜਿਹੜਾ ਸ਼ਬਦ ਵਰਤਿਆ ਨਾ, ਪਤਾ ਨਹੀਂ ਕਿੰਨਾ ਕੁ ਜ਼ੋਰ ਦੇ ਕੇ ਜਗਿਆਸੂ ਨੂੰ ਹਜ਼ੂਰ ਸਮਝਾਉਣਾ ਚਾਹੁੰਦੇ ਨੇ ਕਿ ਮੇਰੀ ਗੱਲ ਸੁਣ ਲੈ, ਮੈਂ ਉੱਚੀ ਆਵਾਜ਼ ਵਿੱਚ ਕਹਿਣਾ ਪਿਆ ਕਿ ਅੱਜ ਤੀਕਰਾਂ ਗੁਰੂ ਤੋਂ ਬਿਨਾਂ ਕਿਸੇ ਨੂੰ ਰੂਹਾਨੀਅਤ ਮੰਜ਼ਿਲ ਮਿਲੀ ਨਹੀਂ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਹਜ਼ੂਰ ਦੇ ਬਚਨ ਕਦੀ ਤੱਕੋ, ਕਹਿੰਦੇ ਨੇ ਅੱਜ ਤੀਕਰਾਂ ਪੂਰੇ ਗੁਰੂ ਤੋਂ ਬਿਨਾਂ ਕਿਸੇ ਨੂੰ ਸਾਈ ਨਹੀਂ ਮਿਲਿਆ, ਤੇ ਜੇ ਅਗਾਂ ਵੀ ਤੱਕੇਗਾ ਹੁਣ ਵੀ ਤੱਕੇਗਾ, ਪੂਰੇ ਗੁਰੂ ਤੋਂ ਬਿਨਾਂ ਕਿਸੇ ਨੂੰ ਮਾਲਕ ਦੀ ਪ੍ਰਾਪਤੀ ਨਹੀਂ। ਤੇ ਅਗਲਾ ਸਵਾਲ ਸੀ ਮੇਰੇ ਦਾਤਾ ਜੀ ਕਿ ਨਿਰੰਕਾਰ ਨਾਲ ਸਿੱਧਾ ਨਹੀਂ ਕੋਈ ਜੁੜ ਸਕਦਾ, ਗੁਰੂ ਦੇ ਰਾਹੀਂ ਜਾਣਾ ਅਤ ਜ਼ਰੂਰੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਤੇਰੇ ਕੋਲ ਉਹ ਨੇਤਰ ਹੈਨ ਨਿਰਗੁਣ ਨੂੰ ਤੇ ਨਿਰਾਕਾਰ ਨੂੰ ਤੱਕਣ ਦੇ। ਸਾਹਿਬ ਕਹਿੰਦੇ ਨੇ ਉਹ ਨਿਰੰਕਾਰ ਗੁਰੂ ਦੇ ਅੰਦਰ ਬੈਠੇ ਹੀ, ਤੇ ਮੈਂ ਤੇਰੇ ਕੰਨ ਵਿੱਚ ਗੁਪਤ ਨਹੀਂ ਦੁਨੀਆ ਵਿੱਚ ਉੱਚੀ ਬੋਲ ਕੇ ਕਹਿਣਾ ਕਿ ਜੇ ਕਿਸੇ ਨੇ ਸਾਈਂ ਦਾ ਦੀਦਾਰ ਕਰਨਾ ਤੇ ਆਪਣੇ ਗੁਰੂ ਨੂੰ ਜ਼ਰੂਰ ਧਿਆਇਆ ਜੀ। ਸਾਹਿਬ ਨੇ ਅੰਮ੍ਰਿਤ ਬਚਨ ਕਿਹਾ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਇੱਥੇ ਆਪ ਦਾ ਅਰਥ ਉਸ ਕਰਤੇ ਪੁਰਖ ਨੇ ਨੇਮ ਬਣਾਇਆ ਕਿ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ, ਗੁਰੂ ਨੂੰ ਗੁਰੂ ਅੰਦਰ ਆਪਣੇ ਆਪ ਨੂੰ ਟਿਕਾਇਆ, ਸਤਿਗੁਰ ਵਿੱਚ ਆਪ ਰੱਖਿਓ। ਤੇ ਅਗਲਾ ਬਚਨ ਕਰ ਪ੍ਰਗਟ ਆਪ ਸੁਣਾਇਆ, ਸ਼ਬਦ ਸ਼ਬਦ ਕਹਿੰਦੇ ਨੇ ਲੁਕਾ ਕੇ ਨਹੀਂ ਕਰ ਪ੍ਰਗਟ, ਇਹ ਗੱਲ ਸਾਰੇ ਸੰਸਾਰ ਦੇ ਸਾਹਮਣੇ ਉੱਚੀ ਆਵਾਜ਼ ਵੀ ਸੁਣਾ ਕੇ ਕਹਿਣਾ ਵਾ ਕਿ ਸਤਿਗੁਰੂ ਅੰਦਰ ਨਿਰੰਕਾਰ ਹੈ, ਜੇ ਨਿਰੰਕਾਰ ਨੂੰ ਮਿਲਣੀ ਤੇ ਗੁਰੂ ਨੂੰ ਧਿਆਈ। ਸਾਹਿਬ ਕਹਿਣ ਲੱਗੇ ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਾਇਆ। ਮਹਾਰਾਜ ਫਿਰ ਜੇ ਗੁਰੂ ਨੂੰ ਮਿਲੀਏ ਫਿਰ ਕੀ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਨੂੰ ਮਿਲੇਗਾ ਤੇ ਸਦਾ ਲਈ ਤੇਰੇ ਜ਼ੰਜੀਰਾਂ ਇਹਨਾਂ ਬੰਧਨਾਂ ਨੂੰ ਕੱਟ ਦੇਵੇਗਾ, ਤੇਰੇ ਅੰਦਰੋਂ ਮੋਹ ਵਾਲੀਆਂ ਤੰਦਾਂ ਨੂੰ ਤੋੜ ਦੇਗਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਤੇ ਗੁਰੂ ਨੇ ਸੰਸਾਰ ਦੇ ਝੰਬੇਲਿਆਂ ਤੋਂ ਚੁੱਕ ਕੇ ਕਿਹਾ, ਸਿੱਖਾ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉਂ ਚਿੱਤ ਲਾਇਆ ਜੇ ਉਹਨੂੰ ਪਾਣਾ ਚਾਹੁੰਦਾ ਪਿਆਰੇ, ਜੇ ਗੁਰੂ ਨਾਲ ਜੁੜੇਗਾ ਫਿਰ ਤੂੰ ਵੀ ਕਹੇਗਾ ਜਗ ਜੀਵਨ ਦਾਤਾ ਪਾਇਆ। ਸਿਰਫ ਅਰਜ਼ ਕਰ ਰਿਹਾ ਕਿ ਗੁਰੂ ਦੀ ਲੋੜ ਕਿਉਂ ਮੈਂ। ਚੌਥਾ ਪ੍ਰਮਾਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪੌੜੀ ਦਈ। ਜੇ ਕਹਿੰਦੇ ਨੇ ਪਹਿਲਾਂ ਗੁਰੂ ਤੋਂ ਬਿਨਾਂ ਕਿਸੇ ਨੇ ਪਾਇਆ ਨਹੀਂ, ਅੱਗੇ ਵੀ ਕਿਸੇ ਨੂੰ ਗੁਰੂ ਤੋਂ ਬਿਨਾਂ ਸਾਈ ਮਿਲਣਾ ਨਹੀਂ, ਗੁਰੂ ਅੰਦਰ ਨਿਰੰਕਾਰ ਏ ਤੇ ਇਹ ਗੱਲ ਗੁਪਤ ਨਹੀਂ ਪ੍ਰਗਟ ਤੌਰ ਤੇ ਜ਼ਾਹਰਾ ਹੈ, ਤੇ ਸਤਿਗੁਰੂ ਫਿਰ ਇਹ ਗੁਰੂ ਦੇ ਚਰਨਾਂ ਵੀ ਜੁੜੀਏ ਤੇ ਗੁਰੂ ਨਿਰੰਕਾਰ ਨਾਲ ਕਿਵੇਂ ਜੋੜਦੇ ਨੇ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੀ ਗੱਲ ਇੱਕ ਦ੍ਰਿੜ ਕਰ ਲਈ ਕਿ ਸਾਈਂ ਦੀ ਨਦਰ ਤੋਂ ਬਿਨਾਂ ਕਦੀ ਗੁਰੂ ਕਿਸੇ ਨੂੰ ਮਿਲੇ ਹੀ। ਜੇ ਤੂੰ ਸੋਚੇ ਮੇਰੀ ਆਪਣੀ ਸਿਆਣਪ ਨਾਲ ਮੈਂ ਗੁਰੂ ਵਾਲਾ ਬਣ ਗਿਆ, ਜੇ ਤੂੰ ਸੋਚੇ ਮੇਰੇ ਕੋਲ ਅਕਲ ਸੀ, ਮੇਰੇ ਕੋਲ ਆਪਣਾ ਗਿਆਨ ਸੀ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਦਣ ਮੁਰਸ਼ਦ ਮਿਲ ਜਾਏ, ਪੂਰਾ ਗੁਰੂ ਮਿਲ ਜਾਏ, ਉਦਣ ਸ਼ੁਕਰਾਨੇ ਵੀ ਜੁੜ ਕੇ ਕਹਿ ਦੀ, ਦਾਤਾ ਜੇ ਗੁਰੂ ਮਿਲਿਆ ਹੈ ਤਾਂ ਤੇਰੀ ਨਜ਼ਰ ਦੇ ਨਾਲ, ਨਹੀਂ ਤਾਂ ਕਈ ਜਨਮ ਹੋ ਗਏ ਸਨ ਭਟਕਦਿਆਂ, ਜੇ ਆਪਣੀ ਸਿਆਣਪ ਹੁੰਦੀ ਤਾਂ ਪਹਿਲਾਂ ਮੇਰੇ ਅੰਦਰ ਨੂੰ ਟਿਕਾ ਨਾ ਮਿਲ ਜਾਂਦਾ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਨਦਰ ਕਰੇ ਜੇ ਆਪਣੀ। ਪਹਿਲਾ ਬਚਨ ਸੀ ਕਿ ਸਤਿਗੁਰੂ ਵਿੱਚ ਆਪ ਰੱਖਿਓ, ਕਿ ਸਤਿਗੁਰੂ ਵਿੱਚ ਆਪ ਬੈਠਾ ਮਾਲਕ, ਤੇ ਦੂਸਰੀ ਪੌੜੀ ਵਿੱਚ ਸਾਹਿਬ ਕਹਿੰਦੇ ਪਏ ਨੇ ਕਿ ਨਦਰ ਕਰੇ ਜੇ ਆਪਣੀ। ਹੇ ਮੇਰੇ ਵਾਹਿਗੁਰੂ ਜੀ, ਜੇ ਤੁਸੀਂ ਆਪਣੀ ਨਦਰ ਕਰੋ ਤਾਂ ਤੇਰੀ ਕਿਰਪਾ ਹੋਵੇ, ਨਦਰੀ ਸਤਿਗੁਰ ਪਾਇਆ, ਤੇਰੀ ਨਦਰ ਦੇ ਨਾਲ ਹੀ ਪੂਰਾ ਗੁਰੂ ਮਿਲਦਾ। ਤੇ ਸਾਹਿਬ ਨੇ ਅੱਗੇ ਫਿਰ ਝੰਝੋੜਿਆ, ਕਹਿਣ ਲੱਗੇ ਜਗਿਆਸੂ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾ ਹੈ। ਕਹਿੰਦੇ ਨੇ ਇਸ ਜਿੰਦ ਨੇ ਪਤਾ ਨਹੀਂ ਕਿੰਨੇ ਕੁ ਜਨਮਾਂ ਵਿੱਚ ਭਟਕਣਾ ਕੀਤਾ ਤੇ ਜਦੋਂ ਪੂਰਾ ਸਤਿਗੁਰੂ ਮਿਲਿਆ ਤੇ ਸਤਿਗੁਰੂ ਨੇ ਕਿਰਪਾ ਕਰਕੇ ਸ਼ਬਦ ਸੁਣਾਇਆ ਤੇ ਜਿਸ ਗੁਰੂ ਨਾਨਕ ਨੇ ਸ਼ਬਦ ਸੁਣਾਇਆ ਹੋਵੇ ਤੇ ਗੁਰੂ ਕੇ ਸਿੱਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਧਿਆਈ। ਹਜ਼ੂਰ ਕਹਿੰਦੇ ਨੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਕਿ ਸਾਰੀ ਧਰਤੀ ਦੇ ਲੋਕੋ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਵੋ। ਕਹਿੰਦੇ ਨੇ ਸਤਿਗੁਰੂ ਵਰਗਾ ਦਾਤਾ ਸੰਸਾਰ ਤੇ ਕੋਈ ਨਹੀਂ ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਸੁਣਾ ਕੇ ਬੋਲ ਕੇ ਉੱਚੀ ਆਵਾਜ਼ ਵੀ ਤੈਨੂੰ ਕਹਿੰਦਾ ਵਾ ਕਿ ਗੁਰੂ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ। ਧਿਆਨ ਦਿਆ ਜੇ ਕਿ ਗੁਰੂ ਦੀ ਲੋੜ ਕਿਉਂ ਵੇ। ਗੁਰੂ ਕਲਗੀ ਵਾਲੇ ਪਿਤਾ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੂੰ ਧਿਆਨ ਦਾ ਕੀਤਾ ਤੇ ਰੋਜ਼ ਅਸੀਂ ਉਸ ਪਾਠ ਨੂੰ ਕਰਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਹਰ ਇੱਕ ਜਿਗਿਆਸੂ ਦਾ ਇੱਕ ਸਵਾਲ ਹੈ ਕਿ ਮੇਰੀ ਆਤਮਾ ਨੂੰ ਸੁੱਖ ਮਿਲੇ। ਹਰ ਬੰਦਾ ਸੁੱਖ ਦੀ ਭਾਲ ਕਰਦਾ, ਇਹ ਗੱਲ ਵੱਖਰੀ ਕਿ ਕੁਝ ਮਨੁੱਖ ਦੁਨੀਆ ਦੀ ਸਹੂਲਤ ਵਿੱਚੋਂ ਅੰਦਰ ਦਾ ਸੁੱਖ ਭਾਲਦੇ ਨੇ ਤੇ ਕਈਆਂ ਨੂੰ ਸਮਝ ਪੈ ਜਾਂਦੀ ਏ ਤੇ ਮਾਲਕ ਦੀ ਕਿਰਪਾ ਨਾਲ ਅੰਦਰ ਦਾ ਸੁੱਖ ਨਾਮ ਵਿੱਚੋਂ ਭਾਲਣ ਤੁਰਦੇ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਸੰਤ ਜਨੋ ਕਿ ਇਸ ਮਾਰਗ ਤੇ ਚੁਰ ਚੱਲਣ ਵਾਲੇ ਜਗਿਆਸੂਓ, ਜੇ ਤੁਹਾਡੇ ਮਨ ਅੰਦਰ ਆਤਮ ਸੁੱਖ ਦੀ ਇੱਕ ਇੱਛਾ ਹੈ ਤੇ ਕਹਿੰਦੇ ਨੇ ਮੈਂ ਆਪਣੀ ਬਾਂਹ ਉੱਚੀ ਕਰਕੇ ਕਹਿੰਦਾ ਵਾਂ। ਅੱਜ ਪ੍ਰਮਾਣ ਕੁਝ ਉਹ ਚੁਣੇ ਸਨ ਜਿਨ੍ਹਾਂ ਵਿੱਚ ਸਾਹਿਬ ਨੇ ਪ੍ਰਗਟ ਆਪ ਸੁਣਾਇਆ ਤੇ ਜਾਂ ਕਿਹਾ ਮੈਂ ਉੱਚੀ ਬਾਂਹ ਕੱਢ ਕੇ ਪੱਲੂ ਫੇਰ ਕੇ ਕਹਿੰਦਾ ਜੇ ਆਤਮ ਦਾ ਸੁੱਖ ਲੋੜਨਾ ਤਾਂ ਫਿਰ ਇੱਕ ਗੱਲ ਚੇਤੇ ਰੱਖ, ਗੁਰੂ ਤੋਂ ਬਿਨਾਂ ਅੰਦਰ ਦਾ ਸੁੱਖ ਕਿਸੇ ਨੂੰ ਮਿਲਦਾ ਨਹੀਂ। ਸਾਹਿਬ ਗੁਰੂ ਰਾਮਦਾਸ ਜੀ ਦਾ ਬਚਨ ਹੁੰਦਾ, ਕਹਿਣ ਲੱਗੇ ਪਿਆਰੇ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਕੁਕੀਜੈ ਦਾ ਅਰਥ ਹੁੰਦਾ ਕੂਕ ਮਾਰਨੀ, ਉੱਚੀ ਪੁਕਾਰਨਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਖੇ ਸੰਤ ਜਨੋ, ਗੁਰੂ ਉੱਚੀ ਬਾਂਹ ਕੱਢ ਕੇ ਪੁਕਾਰ ਕੇ ਕਹਿ ਰਿਹਾ ਜੇ ਆਤਮ ਕੋ ਸੁੱਖ ਸੁੱਖ ਨਿਤ ਲੋੜੋ, ਜੇ ਅੰਦਰ ਦਾ ਸੁੱਖ ਤੁਸੀਂ ਰੋਜ਼ ਚਾਹੁੰਦੇ ਹੋ ਤਾਂ ਸਤਿਗੁਰ ਸ਼ਰਨ ਪਵੀਜੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਜੇ। ਗੁਰੂ ਦੀ ਸ਼ਰਨ ਤੋਂ ਬਿਨਾਂ ਆਤਮਾ ਦਾ ਸੁੱਖ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰ ਰਿਹਾ ਸਿਰਫ ਕਿ ਗੁਰੂ ਦੀ ਲੋੜ ਕਿਉਂ ਹੈ। ਭੱਟਾ ਨੇ ਇੱਕ ਅੰਮ੍ਰਿਤ ਬਚਨ ਕਿਹਾ, ਉਹਨਾਂ ਦੀ ਪਵਿੱਤਰ ਬਚਨਾਂ ਵਿੱਚੋਂ ਇੱਕ ਸਵਈਆ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨਾ। ਭੱਟ ਜੀ ਕਹਿੰਦੇ ਨੇ ਜੇ ਤੂੰ ਸੁਰਤ ਦੀ ਸਿੱਧੀ ਸਫਲਤਾ ਚਾਹੁੰਦੇ ਕਿ ਮੇਰੀ ਸੁਰਤ ਸ਼ਬਦ ਵਿੱਚ ਟਿਕ ਜਾਏ ਤੇ ਤਾਂ ਵੀ ਗੁਰੂ ਦੇ ਚਰਨਾਂ ਦੀ ਟੇਕ ਲਈ, ਜੇ ਤੂੰ ਚਾਹੁੰਦਾ ਵੀ ਮੇਰੇ ਅੰਦਰ ਚਾਨਣ ਹੋ ਜਾਏ ਤੇ ਤਾਂ ਵੀ ਗੁਰੂ ਦੇ ਚਰਨਾਂ ਦੀ ਟੇਕ ਲਈ। ਤੇ ਕਹਿੰਦੇ ਨੇ ਜਿਸ ਬੰਦੇ ਨੇ ਸਰੀਰ ਲੈ ਲਿਆ, ਦੁਨੀਆਂ ਦੇ ਧਨ ਪਦਾਰਥ ਲੈ ਲਏ ਨੇ, ਪਰ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਦੇ ਦਰਸ਼ਨ ਨਹੀਂ ਕੀਤੇ, ਭੱਟ ਕਹਿੰਦੇ ਨੇ ਉਹਦਾ ਤੇ ਸੰਸਾਰ ਤੇ ਆਉਣਾ ਹੀ ਨਿਰਭਲ ਹੈ। ਭੱਟਾ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਬਾਹਰ ਦੀ ਸਮਝ ਤਾਂ ਪੈਸਕਦੀ ਏ ਪਰ ਅੰਦਰ ਦੀ ਸਮਝ ਗੁਰੂ ਨੂੰ ਧਿਆਉਣ ਤੋਂ ਬਿਨਾਂ ਨਹੀਂ। ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸੱਚ ਵਿਚਾਰ ਦਰ ਤੇ। ਸਭ ਤੋਂ ਸੱਚੀ ਵਿਚਾਰ ਇਹ ਆ ਕਿ ਗੁਰੂ ਨੂੰ ਧਾਰਨ ਕਰ ਲੈ, ਖੇ ਮੇਰੇ ਮਨਾ ਗੁਰੂ ਨੂੰ ਧਾਰਨ ਕਰਕੇ ਫਿਰ ਆਪਣੀ ਰਸਨਾ ਤੋਂ ਗੁਰੂ ਗੁਰੂ ਕਰਿਆ ਕਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਕੁਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਕਹਿੰਦੇ ਨੇ ਕੇਵਲ ਗੁਰੂ ਸੱਚਾ, ਜਿਨ ਗੁਰੂ ਨੈ ਦੇਖਿਓ ਨੈ ਕੀਓ, ਜਿਨ੍ਹਾਂ ਨੇ ਗੁਰੂ ਨੂੰ ਦੇਖਿਆ ਨਹੀਂ ਤੇ ਧਾਰਨ ਨਹੀਂ ਕੀਤਾ, ਸਭ ਕਹਿੰਦੇ ਤੇ ਅਕਿਆਸ ਸੰਸਾਰ ਮੈਂ, ਉਹਨਾਂ ਦਾ ਸੰਸਾਰ ਤੇ ਆਉਣਾ ਵਿਅਰਥ ਹੈ। ਕਦੀ ਪੜਿਓ ਧੰਨ ਗੁਰੂ ਪੰਚਮ ਪਾਤਸ਼ਾਹ ਦੇ ਬਚਨ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਪਹਿਲਾ ਬਚਨ ਕਿਹਾ ਕਿ ਗੁਰੂ ਨੂੰ ਧਿਆਈ। ਹਜ਼ੂਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਮਤ ਕੋ ਭਰਮ ਭੁੱਲੋ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਕਿ ਹੇ ਸੰਸਾਰ ਦੇ ਲੋਕੋ, ਮਤਾ ਕਿਸੇ ਭਰਮ ਭੁਲੇਖੇ ਵਿਚ ਪੈ ਜਾਓ। ਗੁਰੂ ਤੋਂ ਬਿਨਾਂ ਅੱਜ ਤੀਕਰਾ ਕਦੀ ਕੋਈ ਪਾਰ ਨਹੀਂ ਹੋਇਆ। ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਗੁਰ ਕਰਤਾ ਦੇਖ ਗੁਰੂ ਅੰਦਰ ਰੱਬ ਬੈਠੇ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਆਪਣੇ ਕੋਲੋਂ ਨਹੀਂ, ਮੇਰੇ ਨਿਰੰਕਾਰ ਨੇ ਇੱਕ ਗੱਲ ਸਮਝਾ ਦਿੱਤੀ ਏ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਕਹਿੰਦੇ ਨੇ ਮੇਰੇ ਭਰਾਵਾ, ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਇਹਦਾ ਮਤਲਬ ਕਿ ਸਿੱਖ ਜਦੋਂ ਵੀ ਕੋਈ ਕੰਮ ਆਰੰਭ ਕਰਦਾ ਤੇ ਸਭ ਤੋਂ ਪਹਿਲਾਂ ਇਹਦੇ ਸਾਹਮਣੇ ਗੁਰ ਪ੍ਰਸਾਦ ਹੈ, ਗੁਰੂ ਨੂੰ ਧਿਆਉਣਾ। ਸਾਹਿਬ ਕਹਿੰਦੇ ਨੇ ਗੁਰੂ ਦੀ ਲੋੜ ਅਤ ਜ਼ਰੂਰੀ ਹੈ ਤੇ ਧਿਆਨ ਦਿਆ ਜੇ। ਦੂਜਾ ਸਵਾਲ ਸੀ ਕਿ ਗੁਰੂ ਹੈ ਕੌਣ? ਹੁਣ ਲੋਕ ਭਾਵੇਂ ਆਪਣੇ ਢੰਗ ਨਾਲ ਜੋ ਮਰਜ਼ੀ ਵਿਆਖਿਆ ਕਰੀ ਜਾਣ ਕਿ ਮੇਰਾ ਗੁਰੂ ਇਹੋ ਜਿਹਾ, ਮੇਰਾ ਮੁਰਸ਼ਦ ਇਹੋ ਜਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਾਂਝ ਕੀ ਵਾਰ ਦਾ ਪਹਿਲਾ ਸ਼ਲੋਕ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਨੇ ਗੁਰੂ ਕੋਲ ਹੈਨ ਤਾਂ ਬੇਅੰਤ ਗੁਣ। ਅਰਜ਼ ਕਰ ਰਹੇ ਹਾਂ ਗੁਰੂ ਕੌਣ ਹੈ? ਪਹਿਲਾਂ ਅਰਜ਼ ਕੀਤੀ ਗੁਰੂ ਦੀ ਲੋੜ ਹੈ, ਦੂਸਰਾ ਗੁਰੂ ਕੌਣ ਹੈ, ਤੀਜਾ ਗੁਰੂ ਕਰਦਾ ਕੀ। ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਵਿਚ ਤਿੰਨ ਬਚਨ ਕਹੇ ਨੇ। ਕਹਿੰਦੇ ਨੇ ਜਿਹੜਾ ਗੁਰੂ ਹੈ ਨਾ, ਪਹਿਲੀ ਗੱਲ ਗੁਰੂ ਕਦੀ ਮੰਗਤਾ ਨਹੀਂ ਹੁੰਦਾ, ਧਿਆਨ ਦੇਈ। ਦੂਜੀ ਗੱਲ ਗੁਰੂ ਜਿਹੜਾ ਉਹਦੇ ਕੋਲ ਵਕਾਰਾਂ ਦੀ ਤਪਸ਼ ਨਹੀਂ, ਉਹ ਮਾਨੂ ਠੰਡ ਦਾ ਘਾਰੇ। ਤੀਜਾ ਗੁਣ ਇਹ ਵੇ ਕਿ ਗੁਰੂ ਕੋਲ ਉਹ ਚਿਰਾਗ ਹੈ ਕਿ ਸ਼ਬਦ ਦਾ ਦੀਵਾ ਬਾਲ ਕੇ ਜਗਿਆਸੂ ਦੇ ਅੰਦਰ ਦਾ ਕਰੋੜਾਂ ਜਨਮਾਂ ਦਾ ਹਨੇਰਾ ਚੁੱਕ ਦਿੰਦਾ। ਸਾਹਿਬ ਨੇ ਬਚਨ ਕੀਤਾ ਕਿ ਗੁਰੂ ਕੌਣ? ਹਜ਼ੂਰ ਕਹਿਣ ਲੱਗੇ ਗੁਰਦਾਤਾ ਗੁਰ ਹਿਵੈ ਘਰ। ਦਾਤਾ ਦਾ ਅਰਥ ਨਾਮ ਦੀ ਦਾਤ ਦੇਣ ਵਾਲਾ, ਦਾਤਾ ਦਾ ਅਰਥ ਦੁਨੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ। ਗੁਰੂ ਮੰਗਤਾ ਨਹੀਂ, ਗੁਰਦਾਤਾ ਗੁਰ ਹਿਵੈ ਘਰ। ਹਿਵੈ ਦਾ ਅਰਥ ਬਰਫ, ਉਹ ਠੰਡ ਦਾ ਘਰ ਹੈ, ਉਹਦੇ ਕੋਲ ਤਪਸ਼ ਨਹੀਂ। ਗੁਰਦਾਤਾ ਗੁਰ ਹਿਵੈ ਕੁਰ ਘਰ, ਗੁਰ ਦੀਪਕ ਤੇ ਲੋਏ, ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲਾ ਚਿਰਾਗ ਹੈ ਗੁਰੂ। ਸਾਹਿਬ ਕਹਿਣ ਲੱਗੇ ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਅੰਮ੍ਰਿਤ ਪਦਾਰਥ ਦਾ ਅਰਥ ਹੈ ਜਿਸ ਪਦਾਰਥ ਨੇ ਕਦੀ ਲਖੁੱਟਣਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਦਣ ਮਨ ਗੁਰੂ ਕੇ ਚਰਨਾਂ ਵਿੱਚ ਮਨ ਜਾਏ ਤੇ ਉਦਣ ਅੰਦਰ ਨੂੰ ਸੁੱਖ ਮਿਲਦਾ। ਇਹਦਾ ਮਤਲਬ ਗੁਰੂ ਦਾਤਾ ਹੈ, ਗੁਰੂ ਅੰਦਰ ਨੂੰ ਠੰਡ ਦਿੰਦੇ ਨੇ ਤੇ ਸਤਿਗੁਰੂ ਅੰਦਰ ਨੂੰ ਚਾਨਣ ਦਿੰਦੇ ਨੇ। ਸਾਹਿਬ ਨੇ ਇੱਕ ਹੋਰ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਕਿ ਗੁਰੂ ਕਦੀ ਦੁਬਦਾ ਨਹੀਂ ਪਾਉਂਦਾ। ਮਨੁੱਖ ਦੁਬਦਾ ਵੀ ਜਿੰਦਾ, ਗੁਰੂ ਦੁਬਦਾ ਨੂੰ ਭੰਨਦੇ ਨੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਜਿਸ ਮਿਲਿਆ ਮਨ ਕੋਏ ਆਨੰਦ, ਸੋ ਸਤਿਗੁਰ ਕਹੀਐ। ਗੁਰੂ ਉਹਨੂੰ ਸਮਝੀ ਜਿਹਨੂੰ ਮਿਲ ਕੇ ਤੇਰੇ ਅੰਦਰ ਨੂੰ ਆਨੰਦ ਆਉਂਦਾ ਹੈ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈ ਹੈ। ਜਿਹਨੂੰ ਮਿਲ ਕੇ ਅੰਦਰ ਦੀ ਪਰਮ ਪਦ ਵੀ ਮਿਲ ਜਾਏ, ਗੁਰੂ ਉਹ ਵੇ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਵੀ ਗੁਰੂ ਕੌਣ ਹੈ? ਕਹਿੰਦੇ ਨੇ ਨਾਮ ਕਰਕੇ ਕੇਵਲ ਗੁਰੂ ਨਹੀਂ ਪਿਆਰਿਆ, ਜਿਹਨੂੰ ਸਤਿਪੁਰਖ ਨੇ ਆਪ ਨਿਵਾਜ ਕੇ ਭੇਜਿਆ ਹੈ ਤੇ ਜਿਹਦੇ ਅੰਦਰ ਸਤਿਪੁਰਖ ਬੈਠਾ ਹੈ ਤੇ ਜਿਹੜਾ ਉਸ ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਕੇ ਚਰਨਾਂ ਵੀ ਜੁੜਦਾ ਹੈ ਤੇ ਸਤਿਗੁਰੂ ਉਹਨੂੰ ਵੀ ਸਤਿਪੁਰਖ ਵਿੱਚ ਲੀਨ ਕਰ ਦਿੰਦਾ। ਖਜ਼ੂਰ ਨੇ ਬਚਨ ਕਹਿਣ ਲੱਗੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ਼ਕਾ ਨਾਉ। ਗੁਰੂ ਤੇ ਨਾਂ ਨਹੀਂ ਉਸਦਾ ਜਿਹਨੇ ਸੱਚੇ ਵਾਹਿਗੁਰੂ ਨੂੰ ਜਾਣੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ਼ਕਾ ਨਾਉ, ਤਿਸ਼ਕਾ ਸੰਗ ਸਿੱਖ ਉਤਰੈ। ਉਸ ਗੁਰੂ ਦੇ ਚਰਨਾਂ ਵੀ ਜੁੜ ਕੇ ਸਿੱਖ ਪਾਰ ਹੋ ਜਾਂਦੇ ਨੇ। ਨਾਨਕ ਹਰ ਗੁਣ ਗਾਓ ਤੇ ਜਿਹੜਾ ਗੁਰੂ ਸਿੱਖ ਨੂੰ ਪਾਰ ਕਰਦਾ। ਮੇਰਾ ਕਲਗੀ ਵਾਲਾ ਕਹਿੰਦਾ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਜਿਹੜਾ ਜਗਿਆਸੂ ਨੂੰ ਪਾਰ ਕਰਦਾ ਉਸ ਗੁਰੂ ਨੂੰ ਧਿਆਨ ਦਿਆ ਜੇ ਕਿ ਗੁਰੂ ਸਮਰੱਥ ਹੈ। ਸਾਹਿਬ ਨੂੰ ਫਿਰ ਪੁੱਛੀਏ ਮਹਾਰਾਜ ਗੁਰੂ ਦਾ ਕਰਤਵ ਕੀ, ਗੁਰੂ ਦੇ ਗੁਣ ਕੀ ਨੇ, ਗੁਰੂ ਜੀ ਕਰਦੇ ਕੀ ਨੇ? ਤੇ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਗੌੜੀ ਰਾਗ ਵਿੱਚ, ਉਸ ਸ਼ਬਦ ਦੇ ਰਹਾਓ ਦੇ ਬਚਨ ਕਦੀ ਪੜ੍ਹੀਏ। ਸਾਹਿਬ ਕਹਿੰਦੇ ਨੇ ਮੇਰੇ ਰਾਮ ਹਮ ਬਾਰਕ ਹਰ ਤਬ ਕੇ ਹੈ ਇਆਣੇ। ਕਹਿੰਦੇ ਨੇ ਹੇ ਮੇਰੇ ਮਾਲਕ ਜੀ, ਅਸੀਂ ਉਹ ਅਣਜਾਣ ਬੱਚੇ ਹਾਂ ਜਿਨ੍ਹਾਂ ਨੂੰ ਨਾ ਖੁਸ਼ੀ ਦਾ ਤੇ ਨਾ ਗਮੀ ਦਾ ਕੋਈ ਪਤਾ। ਅਸੀਂ ਉਹ ਅਣਜਾਣ ਬੱਚੇ ਹਾਂ ਜਿਹੜੇ ਬਲਦੇ ਹੋਏ ਅੰਗਿਆਰ ਨੂੰ ਵੀ ਫੁੱਲ ਸਮਝ ਕੇ ਹੱਥ ਪਾ ਲੈਂਦੇ ਹਾਂ। ਅਸੀਂ ਉਹ ਅਣਜਾਣੇ ਬੱਚੇ ਹਾਂ ਜਿਹੜੇ ਜ਼ਹਿਰੀਲੇ ਸੱਪ ਨੂੰ ਵੀ ਖਿਡਾਉਣਾ ਸਮਝ ਕੇ ਉਹਨੂੰ ਹੱਥ ਪਾਉਣ ਦਾ ਯਤਨ ਕਰਨੇ ਆ। ਅਸੀਂ ਉਹ ਬਾਲਕ ਹਾਂ ਜਿਨ੍ਹਾਂ ਨੂੰ ਜ਼ਹਿਰ ਦੀ ਤੇ ਅੰਮ੍ਰਿਤ ਦੀ ਸਾਰ ਕੋਈ ਨਹੀਂ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਅਣਜਾਣੇ, ਧੰਨ ਧੰਨ ਕਹਿਣ ਲੱਗੇ ਗੁਰੂ ਗੁਰ ਸਤਿਗੁਰ ਪਾਉਂਦਾ। ਗੁਰੂ ਦਾ ਕਰਤਵ ਕੀ ਹੈ? ਧੰਨ ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਨੂੰ ਧੰਨ ਕਹੋ। ਉਹ ਗੁਰੂ ਪਾਉਂਦਾ, ਉਹ ਗੁਰੂ ਉਸਤਾਦ ਜਿਨ੍ਹਾਂ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨ੍ਹੇ ਖਰੀ ਦਾ ਉਪਦੇਸ਼ ਦੇ ਕੇ ਇਆਣਿਆਂ ਤੋਂ ਸਿਆਣਿਆਂ ਬਣਾ ਦਿੱਤਾ। ਤੇ ਪੁੱਛੀਏ ਗੁਰੂ ਰਾਮਦਾਸ ਕਿ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਤੇ ਤੁਹਾਨੂੰ ਸਿਆਣਪ ਕਿਵੇਂ ਆਈ, ਜਾਂ ਕਿਵੇਂ ਸਿੱਖ ਨੂੰ ਗੁਰੂ ਸਿਆਣਿਆਂ ਬਣਾਉਂਦਾ? ਤੇ ਧੰਨ ਗੁਰੂ ਰਾਮਦਾਸ ਜੀ ਨੇ ਤਿੰਨ ਬਚਨ ਕਹਿ ਕਹਿੰਦੇ ਨੇ ਕਦੀ ਤੱਕੇ ਕਿ ਇੱਕ ਬੱਚਾ ਪੰਘੂੜੇ ਵਿੱਚ ਪਿਆ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਉਸ ਬੱਚੇ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ, ਉਹਨੂੰ ਕੋਈ ਪਤਾ ਨਹੀਂ ਆਪਣੇ ਤਨ ਦੀ ਕਿਰਿਆ ਸੋਧਣ ਦਾ। ਕਹਿੰਦੇ ਨੇ ਪਰ ਭਾਵੇਂ ਉਹ ਪੰਘੂੜੇ ਵਿੱਚ ਸੁੱਤਾ, ਮਾਂ ਦੀ ਇੱਕ ਬਿਰਤੀ ਹੈ, ਉਹ ਭਾਵੇਂ ਘਰ ਦੇ ਅੰਦਰ ਹੋਵੇ ਭਾਵੇਂ ਬਾਹਰ ਹੋਵੇ, ਆਪ ਤਾਂ ਭੁੱਖੀ ਰਹਿ ਜਾਏਗੀ ਪਰ ਆਪਣੇ ਬੱਚੇ ਨੂੰ ਕਦੀ ਭੁੱਖਿਆ ਨਹੀਂ ਰਹਿਣ ਦਿੰਦੀ। ਉਹ ਅੰਦਰ ਬਾਹਰ ਕੰਮ ਕਰਦੀ ਵੀ, ਬੱਚੇ ਦੀ ਖੁਰਾਕ ਦਾ ਖਿਆਲ ਕਰਦੀ ਏ, ਸੁੱਤੇ ਨੂੰ ਉਠਾ ਕੇ ਦੁੱਧ ਪਿਆਉਂਦੀ ਏ। ਧੰਨ ਗੁਰੂ, ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਚੀਜ਼ ਗ੍ਰਹਿਣ ਕਰਨੀ ਏ, ਕਿਹੜੀ ਤਿਆਗਣੀ ਏ, ਪਰ ਤੂੰ ਇੱਕ ਉਹ ਮਾਂ ਹੈ ਜਿਹੜੀ ਮੇਰੇ ਦਾਤਿਆਂ ਅੰਦਰ ਬਾਹਰ ਆਉਂਦਿਆਂ ਹੋਇਆਂ ਵੀ ਆਪਣੇ ਸਿੱਖ ਬੱਚੇ ਨੂੰ ਨਾਮ ਦੀ ਖੁਰਾਕ ਦੇ ਕੇ ਜ਼ਿੰਦਗੀ ਦੇ ਦੇਣੀ। ਗੁਰੂ ਦੇ ਕਰਤਵ ਕੀ ਨੇ? ਹਜ਼ੂਰ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਜਿਉ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਜ਼ਾਰ। ਇਹ ਗੁਰੂ ਦੇ ਕਰਤਵ ਨੇ। ਜਿਵੇਂ ਇੱਕ ਜਨਮ ਦੇਣ ਵਾਲੀ ਮਾਂ ਆਪਣੀ ਨਜ਼ਰ ਵਿੱਚ ਆਪਣੇ ਬੱਚੇ ਨੂੰ ਪਾਲਦੀ ਏ, ਜਿਉ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਜ਼ਾਰ। ਅੰਤਰ ਬਾਹਰ ਮੁੱਖ ਦੇ ਗਰਾਸ ਖਿਨ ਖਿਨ ਪੋਚਾਰ। ਅੰਦਰ ਬਾਹਰ ਨਿਕਲਦਿਆਂ ਬੱਚੇ ਨੂੰ ਨਾਲੇ ਤਾਂ ਦਿੰਦੀ ਏ ਰਿਜ਼ਕ, ਤੇ ਨਾਲ ਸ਼ਬਦ ਵਰਤਿਆ ਪੋਚਾਰ। ਪੋਚਾਰ ਦਾ ਅਰਥ ਹੁੰਦਾ ਪੁਚਕਾਰਨਾ, ਉਹਦੇ ਮਸਤਕ ਨੂੰ ਚੁੰਮਣਾ। ਕਹਿੰਦੇ ਨੇ ਦਾਤਾ ਅਸੀਂ ਅਣਜਾਣ ਬੱਚੇ ਹਾਂ ਤੇ ਗੁਰੂ ਨਾਨਕ ਸਾਹਿਬ ਤੇਰੇ ਘਰ ਦਾ ਕਰਤਵ ਇਹ ਵੇ, ਇੱਕ ਤਾਂ ਸਾਨੂੰ ਅੰਦਰ ਦੀ ਖੁਰਾਕ ਦੇਣਾ, ਤੇ ਜਦੋਂ ਕਿਤੇ ਦਿਲ ਅੰਦਰ ਬਿਲਕੁਲ ਢਹਿ ਜਾਏ, ਤੂੰ ਉਹ ਮਾਂ ਹੈ ਜਿਹੜੀ ਢੱਠੇ ਕੋਈ ਬੱਚੇ ਨੂੰ ਸੀਨੇ ਨਾਲ ਲਾ ਕੇ ਪੁਚਕਾਰ ਵੀ ਦੇਣੀ। ਸਾਹਿਬ ਕਹਿਣ ਲੱਗੇ ਜਿਉ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਜ਼ਾਰ। ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ। ਤੂੰ ਸਤਿਗੁਰ ਗੁਰਸਿੱਖ ਰਾਖ ਤਾਂ ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਤੂੰ ਆਪਣੇ ਸਿੱਖ ਨੂੰ ਰੱਖਣਾ। ਧਿਆਨ ਦਿਆ ਜੇ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਕੇਵਲ ਮਾਂ ਨਹੀਂ, ਤੂੰ ਉਹ ਮਾਂ ਹੈ ਸਤਿਗੁਰੂ ਕਿ ਜਿਹੜੀ ਮਾਂ ਬੱਚੇ ਤੋਂ ਸੈਂਕੜੇ ਕੋਹ ਦੂਰ ਚਲੀ ਜਾਏ ਪਰ ਆਪਣੇ ਬੱਚੇ ਦੇ ਅੰਦਰ ਨੂੰ ਕਦੀ ਦੁਖੀ ਨਹੀਂ ਕੋਣ ਦਿੰਦੀ। ਕਿਉਂ ਗੁਰੂ ਨਾਨਕ ਨੂੰ ਧਿਆਨ ਹੈ? ਮੇਰੇ ਸਾਹਿਬ ਕਹਿੰਦੇ ਨੇ ਸਿੱਖਾ ਅਰਦਾਸ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਧਿਆਈ। ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਮਾਂ ਆਮ ਮਾਂ ਕੇਵਲ ਵਿਹੜੇ ਤੱਕ ਸਾਂਭਦੀ ਏ, ਪਰ ਦੂਸਰੀ ਉਦਾਹਰਨ ਦੇ ਕੇ ਕਹਿੰਦੇ ਨੇ ਕੂੰਜ ਭਾਵੇਂ ਸੈਂਕੜੇ ਕੋ ਦੂਰ ਏ, ਬੱਚੇ ਨੂੰ ਭੁੱਖ ਲੱਗੇ ਆਪ ਮੂੰਹ ਵਿੱਚ ਦਾਣਾ ਪਾਉਂਦੀ ਏ ਤੇ ਬੱਚੇ ਦੀ ਭੁੱਖ ਦੂਰ ਹੋ ਜਾਂਦੀ ਏ। ਗੁਰੂ ਮਾਂ ਸਰੀਰਕ ਤੌਰ ਤੇਰੇ ਤੋਂ ਭਾਵੇਂ ਜਗਿਆਸੂ ਜਿਤਨਾ ਮਰਜ਼ੀ ਦੂਰ ਹੋਵੇ, ਪਰ ਜਦੋਂ ਮਾਂ ਤੂੰ ਕਿਰਪਾ ਕਰੇ ਤੈਨੂੰ ਇੱਕ ਖਿਨ ਕੋਈ ਚੇਤੇ ਕਰਦਾ ਤੇ ਉਸੇ ਵਕਤ ਤੂੰ ਉਹਦੇ ਅੰਦਰ ਨੂੰ ਤ੍ਰਿਪਤ ਕਰ ਦੇਣੀ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਜੈਸੇ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ, ਉਹ ਰੱਖ ਹੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦਾ ਸਾਰ ਸੰਭਾਲੀ। ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰਸਿੱਖ ਰੱਖੈ ਜੀ ਨਾਲੀ। ਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਸੰਭਾਲਦਾ। ਪਹਿਲੀ ਗੱਲ ਕਿ ਸਤਿਗੁਰੂ ਦਾ ਕਰਤਵ ਹੈ ਕਿ ਉਹ ਜਗਿਆਸੂ ਨੂੰ ਆਮ ਮਾਂ ਦੀ ਤਰ੍ਹਾਂ ਸਾਂਭਦੇ ਪਏ ਨੇ। ਦੂਜਾ ਬਚਨ ਕੀਤਾ ਉਹ ਕੂੰਜ ਦੀ ਤਰ੍ਹਾਂ ਸਾਂਭਦੇ, ਤੇ ਤੀਜਾ ਗੁਰੂ ਨੂੰ ਇਸ ਕਰਕੇ ਧਿਆਈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਦੇਖ ਕੇਵਲ ਗੁਰੂ ਸੰਭਾਲਦਾ ਤਨ ਦੀ ਖੁਰਾਕ ਕਰਕੇ ਹੀ ਨਹੀਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ कि मेरा गुरु निंदका तो अपने सिख की रख्या करता है ते गुरु नू त्या महाराज उन्हां तो रख्या किवें ते धन गुरु रामदास कहिंदे जैसे काती तीस बतीस है विच रख है रसना मास रत केरी कहिंदे जिवें आ बत्ती दंद कैंची दी तरह तिखे चलदे ने भोजन नू कट के चूर चूर कर दिंदे ने पर उन्हां दंदां विच जीव जिहड़ी है उहनू दंद कदी कटदे नहीं टुकदे नहीं खे मेरे सतगुरु जिवें बत्ती दंदां विच जीव दा कुछ नहीं विगड़दा इसे तरह जिहड़ा तैनू अपना मन के समर्पित करदा तू उहनू जीव दी तरह निंदकां तों बचा लैंदा साहब ने बचन कह जैसे काती तीस बतीस है विच रथ है रसना मास रथ केरी कोई जानो मास काती कह कि चहात है सब वसगत है हर केरी त्यों संत जना की हर नर निंदा करें हर रख है पैज जन केरी सतगुरु अपने सिख नूं इसे तरह निंदकां तो बचा लैंदा है जिवें दंदां विचों जीव नूं इहदा मतलब हो गया कि सतगुरु का कर्तव है अपने सिख नूं बचाना अरदास दे इस पौड़ी तो पहला एक गल चेते रखियो भाई साहब भाई गुरदास ने कुछ बचन कहे आउणा गुरु नानक लई त्याए क्यों हजूर ने पहला कहा गुरु की लोड़ है दूसरा बचन किया गुरु कौन है ते तीजी कृपा की भी गुरु जी करदे की ने भाई गुरदास दी एक पौड़ी नूं हर एक गुरु साहिबान दे जीवन नाल आपां टाल सकने भाई साहब ने बचन किया कहिंदे ने कि देख जिहड़े सतगुरु गुरु नानक साहब जी ने ना कहिंदे ने पहली गल ए शाह जरूर है पर इहदी खट्टी केवल एक है साध संगत हजूर कहिंदे ने ए ओ शाह नहीं जिहड़ा शाह दुकान खोलदा है ते लोक पैसे दौलत लैके आउंदे ने ते खरे जिहड़े सिक्के ने उहनां नूं अपनी गोलक विच पा लैंदा है अपने कोल सांभ लैंदा है ते जिहड़े दूसरे ने खोटे सिक्के उहनां नूं तजोरी विच रखदा नहीं ते खोटे सिक्के लिआउण वालियां नूं धक्के मार के बाहर कढ दिंदा है कि मेरी दुकान विच केवल खरियां नूं समान मिलेगा खोटियां नूं नहीं ध्यान दिया जे कि गुरु जी नूं क्यों ध्यान है ते गुरु नानक साहब ने कृपा की कीती भाई साहब कहिंदे ने कि आम दुकान ते खोटे सिक्के वालियां नूं धक्के पैंदे ने पर गुरु नानक साहब शाह नहीं दुकान मेरे गुरु दी साध संगत है ते जदों सतगुरु दे चरणां विच कोई खोटे मन वाला भी आ जाए ना कदी अपनी संगत विचों बाहर नहीं उतकदा ए तां सतगुरु खोटियां नूं भी अपने सीने नाल ला लैंदा चेते रख इहदे दर ते औगणा वाले आउण ए कदी रोकदा नहीं कदी गुरु नानक साहब उहदे लई दरवाजे बंद नहीं करदे औगणा नाल भरे कोई नूं भी कहिंदे ने सजना आ तेरे कोल घट्टो घट भांडा ते है ना तेरे औगण कढ के मैं इहनां अंदर गुण टिका दियांगा इस करके गुरु नानक नूं ध्याणा है भाई साहब ने बचन कह कहन लगे कि चेते रख रख लई सौदा इक तहत है शाह सतगुर पूरा एक हत्ती ए केवल साध संगत जिदे विच गुरु ने नाम दा सौदा टिकाया उच्चे जीवन दा सौदा टिकाया ते इस हट्टी विच बैठे ने गुरु नानक साहब जी तू त्योणा ता है कि सौदा इक तहत है शाह सतगुर पूरा औगण लै गुण विकणे शब्द वरत्या कहिंदे ने कदी किसे औगणा वाले नूं सत्कार दिता है गुणा करके हर थां ते अदम मिलदा है पर औगणा वाले नूं तां लोक धक्के मारदे ने कहिंदे ने इस करके गुरु नानक साहब नूं त्या भावें तू औगणा नाल भरिया है लोक औगणा नाल भरिया कह के दुरकारनगे पर मेरा गुरु नानक साहब गएगा नहीं तू औगण लै के आ मैं औगण कट के तेरे विच गुण समा देना औगण लै गुण विकने औगणा दे बदले गुण वेचदे पए ने वचनां दा सूरा इस करके गुरु नानक साहब नूं ध्याई ए बचन दे झूठे नहीं बचन दे सूरे ने जे कह दिता कि तेरी बांह पकड़ांगा चेते रखी किसे भी थां ते मुसीबत विच फस जाए ते बचन दा सूरा गुरु तेरी बांह पकड़ के उस मुसीबत विचों जरूर कढेगा गुरु बचन दा सूरा है इस करके त्या सौदा इक तात है शाह सतगुरु पूरा औगण लै गुण विकने वचने दा सूरा लोग कहिंदे ने कि सिंबल माड़ा है कभी तकियो इत्थे हर वर्ष जेड़ा है भाई साहब ने चेंज कर दिता है कहन लगे सिंबल तो तोते तेरे तो निराश गए, मनुख तेरे तो निराश गए, कह दिता तेरे फुल ते पत्ते किसे कम नहीं, पर इना निराश ना हो जाई, जे सिंबल भी अफल है ते गुरु नानक साहब कोल ओ नाम दी महक है, जेड़े अफल गए कोई मनुखां नूं भी नाम नाल भरपूर कर देंदे, सुगंधी दे देंदे ने। अगला बचन कीता, कहन लगे लोग वास तो नफरत करदे ने कि वास जिते खलो जाए उत्ते रगड़ के अग पैदा करके नाल दिया नूं भी साड़ देंदा है। साहब कहिंदे ने जे वास दी तरह थोथा है, भाई गुरदास कहिंदे तू आ तां सही, तेनू भी गुरु कृपा करके सिंबल नूं फल देगा, तेनू महकल भरपूर करेगा। भाई साहब कहिंदे ने सजना जे एक मनुख उल्लू की तरह अज्ञानी होवे, इहदा मतलब कि जिन्हू सूझ कोई नहीं, चानन नूं भी हनेरा जाने, जे सतगुरु कोल आ जाए ते उस अज्ञानी नूं भी गुरु रहमत करके तिन्ना भवना की सूझी दे दिंदा है, ते जेड़ा संख की तरह खोता होवे सकना होवे, जे गुरु नानक साहब दे दर ते आ जाए संख नूं कीमती मोती बनांदा है। ते भाई साहब कहिंदे ने जिहदे कोल इन्नियां रहमतां होण अपनी जिंदगी विच सब तो पहला उस गुरु नानक नूं ध्याई। हजूर ने बचन किते, भाई गुरदास ने कहन लगे सौदा इक तहत है शाह सतगुर पूरा, औगण लै गुण विकणै बचने दा सूरा, सफल करे सिंबल गुण बिरख सौ वर्ण मनूरा, कहन लगे घुगू सूझ सुझाएंदा शंख मोती चूरा, वास वास निवास कर कौ हंस ना उरा। ते पुछया उस गुरु नानक नूं कोई बयान कर सकदा है, कहन लगे बयान करन दी ताकत नहीं, बस इको गल कही वेद कितेबों बाहरा गुर शब्द हजूरा, उस गुरु नानक नूं जे ध्याणे ही ते शब्द विच हाजरा हजूर है। इस करके अरदास करन तो पहला साईं दे चरणां विच जुड़न लग्या गुरु नानक साहब नूं त्या ध्यान दिया जे, जिस गुरु कोल इन्ने गुण ने, आओ उस गुरु जी दे पवित्र इतिहास विचों कुछ आप नाल सांझ पाणी। केवल कहण मात्र नहीं, जदों गुरमुखां कहा सी अरदास दी कथा ते मैं एक अर्ज कीती सी प्यारियो, पूरी सिखी दा सिद्धांत जे अरदास जे सच पुछो 1469 तो लैके ते 1708 तक पूरे दा पूरा जिहड़ा इतिहास है वह पहली पौड़ी दे अंदर ही आ जांदा है। साहब धन गुरु नानक साहब उन्हां नूं जिन्हें भी त्याया किन्ना कु उहदे अंदर नूं टिका मिले। भाई गुरदास ने कुछ बचन कहे ने जिहड़े अक्सर असीं गुरु नानक साहब जी दे पुरब ते पढ़ने, ते एक एक भाई गुरदास दीआं तीन क पौड़ियां आप नाल सांझियां अज करनियां ने कि गुरु नानक नूं क्यों त्यावे सिख। अज तां आम तौर ते जिहड़े अपने बुद्धि दे तल ते जींदे ने ना, मेरे सतगुरु बचा दई, पता नहीं किन्ने कु हंकार विच आप रहा है अंदर, वो गुरु नानक नूं भी गुरु दी तरह पूरा अदब नहीं जे दिंदे। कदी पुछो भाई गुरदास तों, वो कहिंदे ने दुनिया दे लोगो गुरु नानक नूं इस करके त्याया जे उस दे उपदेश ने लोकां दे अंदर दे वितकरे मिटा दिते। भाई साहिब भाई गुरदास दी जदों पौड़ी पढ़ने आ बाबा जी दे आउण तों पहला दी, ते भाई गुरदास ने शब्द वरते ने चार वर्ण चार मजहबां जग विच हिंदू मुसलमाने, खुदी बखीली तकबरी खिंजो तान करेण तंगाने, गंग बनारस हिंदुआ मक्का ताबा मुसलमाने, सुन्नत मुसलमान दी तिलक जंजू हिंदू लोभाने, राम रहीम काए दे एक नाम दो राह भुलाने, वेद कतेब भुलाए कै मोए लालच दुनी शताने, सच किनारे रह गया खै मरदे ब्राह्मण बोलाने। इहदा मतलब कि धर्म अस्थाना विच भी अग दी लाट पई निकलदी सी, कह देना बड़ा सुख है, कदी अपने गिरवान विच भी सिखा झापी मार लई किते ओ शब्द तेरे ते लागू नहीं हुंदा पिया, खै मरदे ब्राह्मण मोलाने। भाई गुरदास नूं पुछिए जी फिर कृपा की होई, गुरु नानक साहब नूं त्याईए किवें, ते उत्थे भाई साहब ने एक बचन कहा। भाई साहब कहिंदे ने गुरु नानक साहब जी दी आमद केवल अरदास करके होई। आपां कहांगे जी अरदास किने कीती, आम तौर ते विद्वान कोई लिखन लग्या रंग भरदा बेबे नानकी ने अरदास कीती वीर चाहीदा, माता तृप्ता ने क्या पुत्र चाहीदा, बापू शिव राम जी गुरु नानक साहब जी दे दादा जी जां शब्द वरत लिए बाबा कल्याण दास जी उन्हां अरदास कीती। भाई गुरदास कहिंदे ने नहीं, ਇਹ ਤਾਂ ਪਰਿਵਾਰ ਦੇ ਰਿਸ਼ਤੇ ਜ਼ਰੂਰ ਨੇ। ਤੂੰ ਅੰਦਰ ਦੀ ਭਾਵਨਾ ਨਾਲ ਕਹਿੰਦਾ ਇਹਨਾਂ ਅਰਦਾਸ ਕੀਤੀ, ਕਹਿੰਦੇ ਨੇ ਹਕੀਕਤ ਇਹ ਹੀ ਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਜਿਹਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਤਿਆਰ, ਕਹਿੰਦੇ ਨੇ ਉਸ ਨਿਰੰਕਾਰ ਦੇ ਦਰ ਤੇ ਜਿੱਦਣ ਧਰਤੀ ਦੇ ਉੱਤੋਂ ਧਰਮ ਦੀ ਗਲਾਨੀ ਹੋਈ ਤੇ ਜਗਿਆਸੂ ਲੋਕ ਤੜਪ ਉੱਠੇ, ਉਹਨਾਂ ਦੇ ਅੰਦਰ ਦੀ ਹੂਕ, ਉਹਨਾਂ ਦੀ ਪੁਕਾਰ ਸਾਈਂ ਦੇ ਦਰ ਤੇ ਸੁਣੀ ਤੇ ਤਾਂ ਗੁਰੂ ਨਾਨਕ ਸਾਹਿਬ ਆਏ। ਉਹਤੇ ਸ਼ਬਦ ਅਰਦਾਸ ਵਰਤੇ, ਪੁਕਾਰ ਵਰਤੇ, ਕਹਿੰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮੈਂ ਪਠਾਇਆ। ਕਿਉਂ ਧਿਆਈਏ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਹੁਣ ਤੱਕ ਤਾਂ ਧਿਆਨ ਹੈ, ਇਹ ਰਹਿਮਤਾਂ ਕੀਤੀਆਂ ਨੇ ਗੁਰੂ ਨਾਨਕ ਸਾਹਿਬ ਨੇ। ਕਹਿਣ ਲੱਗੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮੈਂ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਦੀ ਤੱਕੋ ਜਿਹੜੇ ਅੰਦਰ ਅੱਗ ਨਾਲ ਸੜੇ ਪਏ ਸਨ, ਮੇਰੇ ਬਾਬਾ ਜੀ ਜਦੋਂ ਤੁਸੀਂ ਆਏ ਸਾਈਂ ਦੇ ਦਰ ਤੇ ਪੁਕਾਰ ਸੁਣੀ ਗਈ, ਇੱਥੇ ਸ਼ਬਦ ਪਠਾਇਆ ਹੈ। ਇੱਕ ਇੱਕ ਸ਼ਬਦ ਬੜਾ ਰਮਜ ਭਰਪੂਰ ਹੈ। ਚੇਤੇ ਰੱਖਿਓ ਅਸੀਂ ਕਰਮਾਂ ਦੇ ਬੱਦੇ ਆਉਂਦੇ ਹਾਂ, ਮੇਰੇ ਸਾਹਿਬ ਨੂੰ ਪਠਾਇਆ ਗਿਆ, ਭੇਜਿਆ ਗਿਆ, ਤਾਂ ਹੀ ਤਾਂ ਕਦੀ ਤੱਕੋ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਕਹੇ ਨੇ, ਬਾਬਰ ਧਾਇਆ ਸੀ ਤੇ ਗੁਰੂ ਨਾਨਕ ਸਾਹਿਬ ਪਠਾਇਆ ਸੀ। ਧਾਏ ਹੋਏ ਨੂੰ ਠੱਲ ਪਾਉਣ ਵਾਸਤੇ ਪਠਾਏ ਹੋਏ ਖਲੋ ਸਕਦੇ ਨੇ, ਕਰਮਾਂ ਦੇ ਬੱਧੇ ਹੋਏ ਨਹੀਂ। ਸਾਹਿਬ ਜੀ ਕਹਿੰਦੇ ਨੇ ਭਾਈ ਗੁਰਦਾਸ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮੈਂ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ। ਲੋਕਾਂ ਨੇ ਰੱਬ ਦੀ ਤਾਕਤ ਨੂੰ ਵੰਡਿਆ ਪਿਆ ਸੀ, ਕੋਈ ਪੌਣ ਨੂੰ, ਕੋਈ ਪਾਣੀ ਨੂੰ, ਕੋਈ ਸੂਰਜ ਨੂੰ, ਕੋਈ ਧਰਤੀ ਨੂੰ, ਕੋਈ ਬਨਸਪਤੀ ਨੂੰ, ਕੋਈ ਪਿੱਪਲਾਂ ਨੂੰ ਮੰਨਦਾ ਸੀ। ਬਾਬੇ ਨਾਨਕ ਨੇ ਕਲ ਯੁਗ ਵਿੱਚ ਆ ਕੇ ਇੱਕ ਢੰਡੋਰਾ ਦਿੱਤਾ, ਉਹ ਅੰਦਰ ਨੂੰ ਖੰਡਾਓ ਨਾ, ਕੇਵਲ ਇੱਕ ਦੇ ਚਰਨਾਂ ਵਿੱਚ ਜੁੜ ਜਾਓ। ਇਸ ਕਰਕੇ ਇੱਕ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਿਆ ਉਹਨੂੰ ਧਿਆਈ ਜਿਹਨੇ ਇੱਕ ਦੇ ਚਰਨਾਂ ਵੀ ਜੋੜੇ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਕਿਉਂ ਧਿਆਨ ਹੈ ਸਿੱਖਾ, ਰਾਣਾ ਰੰਕ ਬਰਾਦਰੀ, ਗੁਰੂ ਨਾਨਕ ਦੇ ਘਰ ਵਿੱਚੋਂ ਇੱਕ ਨਵੀਂ ਆਵਾਜ਼ ਉੱਠੀ ਸੀ। ਬਾਦਸ਼ਾਹ ਗਰੀਬ ਦਾ ਖੂਨ ਪਿਆ ਪੀਂਦਾ ਸੀ, ਤਾਕਤ ਵਾਲਾ ਛੋਟੇ ਨੂੰ ਦਵਾਈ ਜਾ ਰਿਹਾ ਸੀ, ਇਹ ਮੇਰਾ ਗੁਰੂ ਨਾਨਕ ਸਾਹਿਬ ਸੀ ਜਿਨ੍ਹੇ ਰਾਣਾ ਰੰਕ ਬਰਾਬਰੀ, ਜਿਹੜਾ ਮਲਕ ਭਾਗੋ ਅੱਗੇ ਕਦੀ ਗਰੀਬ ਨੂੰ ਕਰ ਨਹੀਂ ਸੀ ਭਟਕਣ ਦਿੰਦਾ, ਤੇ ਉਹ ਮਲਕ ਭਾਗੋ ਭਾਈ ਲਾਲੋ ਦੇ ਚਰਨਾਂ ਵਿੱਚ ਮੱਥੇ ਟੇਕ ਕੇ ਗੁਰੂ ਨਾਨਕ ਦਾ ਉਪਦੇਸ਼ ਮੰਗਣ ਆ ਗਿਆ ਸੀ। ਤਾਂ ਧਿਆਈ ਸਾਹਿਬ ਜੀ ਕਹਿੰਦੇ ਨੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਭਾਇਆ, ਇੱਕ ਨਵੀਂ ਖੇਡ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ। ਅੱਜ ਟੀਕਰਾਂ ਗੁਰੂ ਸਾਰੀ ਜ਼ਿੰਦਗੀ ਗੁਰੂ ਰਿਹਾ ਤੇ ਚੇਲਾ ਸਾਰੀ ਜ਼ਿੰਦਗੀ ਕੇਵਲ ਮੱਥੇ ਟੇਕਦਾ ਰਿਹਾ। ਇੱਥੇ ਉਲਟੀ ਗੰਗ ਵਹਿ ਗਈ, ਉਲਟਾ ਖੇਲ ਪਿਰਮ ਦਾ, ਕਿਉਂ ਜੀ ਉਲਟੀ ਖੇਡ ਵਰਤਾਈ ਕਿ ਲੈਣਾ ਅੱਜ ਟੀਕਰਾਂ ਮੱਥੇ ਟੇਕਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਤਖ਼ਤ ਤੇ ਬਿਠਾ ਕੇ ਕਿਹਾ, ਲੈਣਿਆ ਅੱਜ ਤੋਂ ਬਾਅਦ ਤੂੰ ਮੇਰਾ ਅੰਗ ਹੈ, ਮੈਂ ਤੇਰੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ। ਤਾਂ ਧਿਆਈ ਇਹੋ ਜਿਹਾ ਗੁਰੂ ਕਿਤੋਂ ਲੱਭਣੇ। ਕਹਿਣ ਲੱਗੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਵਾਇਆ। ਅਗਲੀ ਪੰਕਤੀ ਕਦੀ ਪੜੋ, ਕਿਉਂ ਧਿਆਨ ਹੈ, ਕਲ ਯੁਗ ਬਾਬੇ ਤਾਰਿਆ, ਸੱਤ ਨਾਮ ਪਰ ਮੰਤਰ ਸੁਣਾਇਆ, ਕੱਲ ਤਾਰਨ ਗੁਰ ਨਾਨਕ ਆਇਆ, ਜਿਹੜਾ ਦੁਨੀਆਂ ਨੂੰ ਤਾਰਨ ਆਇਆ ਤੇ ਸਭ ਤੋਂ ਪਹਿਲਾਂ ਉਹਦੇ ਚਰਨਾਂ ਵਿੱਚ ਧਿਆਨ ਟਿਕਾ। ਕੱਲ ਤਾਰਨ ਗੁਰ ਨਾਨਕ ਆਇਆ, ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ, ਤਾਂ ਧਿਆਇਓ ਤਾਰਨ ਆਇਆ, ਐਵੇਂ ਨਹੀਂ। ਹੁਣ ਦੂਜੀ ਕਦੀ ਪੌੜੀ ਪੜਿਓ, ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕੀਤੀ। ਅਸੀਂ ਅਕਸਰ ਇੱਕ ਪੜ੍ਹਦੇ ਹਾਂ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਕਿਉਂ ਧਿਆਨ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਧਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਨੇ ਮੈਂ ਧਿਆਇਆ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਡਾਕਟਰ ਤਾਰਨ ਸਿੰਘ ਹੋਰਾਂ ਨੇ, ਕਹਿੰਦੇ ਨੇ ਸੂਰਜ ਉਦਿਆ ਕਿ ਸੂਰਜ ਨਿਕਲਿਆ, ਧੁੰਦ ਨੂੰ ਮਿਟਾਉਣ ਤੁਰਿਆ। ਤੇ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਸੂਰਜ ਦੇ ਹੁੰਦਿਆਂ ਹੋਇਆਂ ਵੀ ਤਾਰੇ ਹੈਣ, ਸੂਰਜ ਤਾਰੇ ਨੂੰ ਕਦੀ ਨਾਸ਼ ਨਹੀਂ ਕਰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਿਉਂ ਧਿਆਨ ਹੈ, ਥੋੜੀ ਜਿਹੀ ਤਵੱਜੋ ਦਿਆ ਜੇ। ਰਾਤ ਚੜੀ, ਰਾਤ ਆਈ, ਤਾਰੇ ਚੰਦਰਮਾ ਉਹ ਪ੍ਰਕਾਸ਼ ਬਖੇਰਨਗੇ, ਜਦੋਂ ਸੂਰਜ ਚੜ੍ਹਨਾ ਕੀ ਇਹਨਾਂ ਤਾਰਿਆਂ ਦੀ ਮੌਤ ਹੋ ਜਾਏਗੀ? ਕਿ ਸੂਰਜ ਚੜ੍ਹੇਗਾ ਇਹ ਤਾਰੇ ਸਦਾ ਲਈ ਬਿਣਸ ਜਾਣਗੇ? ਨਹੀਂ, ਸੂਰਜ ਚੜ੍ਹੇਗਾ ਪਰ ਸੂਰਜ ਦਾ ਪ੍ਰਕਾਸ਼ ਇੰਨਾ ਹੈ ਕਿ ਇਹਨਾਂ ਤਾਰਿਆਂ ਦੀ ਹੋਂਦ ਵੀ ਰਹਿਣ ਦਏਗਾ, ਪਰ ਸੂਰਜ ਦਾ ਪ੍ਰਕਾਸ਼ ਇਹਨਾਂ ਦੇ ਪ੍ਰਕਾਸ਼ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ। ਉਹ ਇੱਕ ਗੱਲ ਕਹਿੰਦੇ ਨੇ ਬਾਬਾ, ਟਾਵੇਂ ਟਾਵੇਂ ਤਾਰੇ ਕਿਤੇ ਚਮਕਦੇ ਸਨ, ਅਗਵਾਈ ਜ਼ਰੂਰ ਕਰਦੇ ਸਨ, ਪਰ ਜਦੋਂ ਤੁਸੀਂ ਆਏ ਕਿਸੇ ਦੇ ਮਤ ਨੂੰ ਨਾਸ਼ ਕਰਨ ਲਈ ਨਹੀਂ। ਤਾਂ ਤੈਨੂੰ ਧਿਆਨ ਹੈ ਬਾਬਾ ਜੀ ਕਿ ਤੁਸੀਂ ਜੇ ਮੁਸਲਮਾਨ ਨੂੰ ਮਿਲੇ ਤੇ ਇੱਕੋ ਗੱਲ ਕਹੀ, ਮੁਸਲਮਾਨ ਮੋਮ ਦਿਲ ਹੋਵੇ, ਤੇਰਾ ਦਿਲ ਤੇ ਮੋਮ ਦੀ ਤਰ੍ਹਾਂ ਪਿਘਲਣਾ ਚਾਹੀਦਾ। ਜੇ ਕਿਤੇ ਹਿੰਦੂ ਨੂੰ ਮਿਲੇ ਤੇ ਇੱਕੋ ਗੱਲ ਕਹੀ, ਸਜਣਾ ਕਿ ਦੇਖ ਜੇ ਤੂੰ ਹਿੰਦੂ ਹੈ ਤੇ ਤੇਰਾ ਫਰਜ਼ ਬਣਦਾ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਤੇਰੇ ਕੋਲ ਗੁਣ ਹੈ। ਕਹਿੰਦੇ ਨੇ ਸੂਰਜ ਚੜਿਆ ਪਰ ਇਹਦਾ ਪ੍ਰਕਾਸ਼ ਇੰਨਾ, ਤੁਸੀਂ ਇਹਨਾਂ ਦੇ ਸਾਰਿਆਂ ਦੇ ਪ੍ਰਕਾਸ਼ ਨੂੰ ਆਪਣੇ ਵਿੱਚ ਜਜ਼ਬ ਕਰ ਲਏ। ਹੁਣ ਕਦੀ ਤੱਕੋ ਕਿ ਬਾਬੇ ਫਰੀਦ ਦੀ ਬਾਣੀ ਵਿੱਚ ਪ੍ਰਕਾਸ਼ ਨਹੀਂ, ਕਿ ਕਬੀਰ ਸਾਹਿਬ ਦੇ ਬਚਨਾਂ ਵਿੱਚ ਪ੍ਰਕਾਸ਼ ਨਹੀਂ, ਰਵਿਦਾਸ ਜੀ ਮਹਾਂਪੁਰਸ਼ ਗੁਰਮੁਖਾਂ ਦੇ ਬਚਨਾਂ ਵਿੱਚ ਪ੍ਰਕਾਸ਼ ਨਹੀਂ? ਪ੍ਰਕਾਸ਼ ਤਾਂ ਸੀ ਪਰ ਸੂਰਜ ਚੜਿਆ ਸਾਰੇ ਪ੍ਰਕਾਸ਼ ਨੂੰ ਆਪਣੇ ਵਿੱਚ ਜਜ਼ਬ ਕਰਕੇ ਗੁਰੂ ਨਾਨਕ ਸਾਹਿਬ ਨੇ ਧੁੰਦ ਨੂੰ ਮਿਟਾ ਦਿੱਤਾ। ਕਹਿਣ ਲੱਗੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ। ਧੁੰਦ ਦਾ ਅਰਥ ਕੇਵਲ ਆ ਬਾਹਰ ਦੀ ਨਹੀਂ, ਸਭ ਤੋਂ ਪਹਿਲਾਂ ਧੁੰਦ ਮਿੱਟੀ ਸੀ ਇੱਕ ਮੁਸਲਮਾਨ ਔਰਤ ਦੀ। ਕਿਉਂ ਧਿਆਨ ਹੈ ਗੁਰੂ ਨੂੰ? ਸਾਹਿਬ ਕਹਿਣ ਲੱਗੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਕੋਲਾਂ, ਜੂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੁਲੋਵਾਂ, ਸਿੰਘ ਬੁੱਕੇ ਮੁਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾਂ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਤੇ ਤੂੰ ਕਿਉਂ ਨੀ ਧਿਆਂਦਾ ਪਿਆ? ਜਿੱਥੇ ਗੁਰੂ ਨਾਨਕ ਦੇ ਚਰਨ ਪੈ ਗਏ ਉਹ ਧਰਤੀ ਪੂਜਣ ਯੋਗ ਧਰਮਸ਼ਾਲਾ ਬਣ ਗਈਆਂ, ਤੇ ਸਿੱਖਾਂ ਜਿਸ ਅਰਦਾਸ ਕਰਨੀ ਆ ਉਹਨੂੰ ਧਿਆਈ ਜਿਹਦੇ ਚਰਨ ਪੈ ਕੇ ਧਰਤੀ ਧਰਮਸ਼ਾਲਾ ਬਣ ਜਾਂਦੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਕਹਿਣ ਲੱਗੇ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ। ਫਿਰ ਕਹਿੰਦੇ ਨੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਵਾ। ਕਿਉਂ ਧਿਆਉਣਾ? ਇੱਥੇ ਘਰ ਦੇ ਅਰਥ ਆ ਵੀ ਘਰ ਕੀਤੇ ਨੇ, ਪਰ ਗੁਰਮੁਖ ਪਿਆਰੇ ਕਰਦੇ ਸਨ ਸਤਿਗੁਰੂ ਜਿੱਥੇ ਤੇਰੇ ਚਰਨ ਪੈ ਗਏ ਉਸ ਸਰੀਰ ਘਰ ਨੇ ਤੈਨੂੰ ਨਮਸਕਾਰ ਕੀਤੀ, ਤੇ ਜਿਹਨੇ ਇੱਕ ਵਾਰੀ ਤੇਰੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਉਹਦੇ ਅੰਦਰ ਕੀਰਤਨ ਨਾਲ ਇਸ ਤਰ੍ਹਾਂ ਖੁਸ਼ੀ ਆ ਗਈ ਜਿਵੇਂ ਵਿਸਾਖੀ ਆਉਣ ਦੇ ਆਉਂਦਿਆਂ ਸਾਰ ਜ਼ਿਮੀਦਾਰ ਦੇ ਮਨ ਵਿੱਚ ਖੁਸ਼ੀ ਆਉਂਦੀ। ਘਰ ਘਰ ਅੰਦਰ ਧਰਮਸ਼ਾਲ, ਇਸ ਕਰਕੇ ਗੁਰੂ ਨਾਨਕ ਗੁਰ ਨਾਨਕ ਲਈ ਧਿਆਏ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾਂ। ਕਹਿਣ ਲੱਗੇ ਪਿਆਰਿਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਵੇ। ਸਤਿਗੁਰੂ ਜਗਤ ਜਲੰਦੇ ਨੂੰ ਠਾਰਨ ਲਈ ਸੰਸਾਰ ਵਿੱਚ ਆਏ ਨੇ। ਇੱਕ ਇਤਿਹਾਸਕ ਨੁਕਤਾ ਆਪ ਨਾਲ ਸਾਂਝਾ ਕਰਕੇ ਸੰਪੂਰਨਤਾ ਕਰਨੀ। ਵੈਸੇ ਤਾਂ ਇਸ ਪੰਕਤੀ ਦੇ ਜਿਤਨੇ ਮਰਜ਼ੀ ਅਰਥ ਕਰਾਈ ਜਾਓ, ਗੁਰੂ ਨਾਨਕ ਸਾਹਿਬ ਨੂੰ ਧਿਆਨ ਦਿਆਂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਆਏ ਨੇ। ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਤਲਵੰਡੀ ਇਹ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਸੀ, ਨਗਰ ਜਿਹੜਾ, ਕਹਿੰਦੇ ਨੇ ਇਹਦੇ ਅੰਦਰ ਕੋਈ ਨਵੀਂ ਜੀ ਤਬਦੀਲੀ ਆਉਣ ਲੱਗ ਪਈ। ਹੁਣ ਅਸੀਂ ਕਹਾਂਗੇ ਵੀ ਇਹ ਭਾਵਕ ਕਰ ਲਈ, ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਤੁਸੀਂ ਬਚਨ ਪੜ੍ਹਦੇ ਹੋ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਣ ਸੋ ਆਵਾ ਰਾਮ ਰਾਜ। ਭਾਈ ਸੰਤੋਖ ਸਿੰਘ ਕਹਿੰਦੇ ਨੇ ਤਲਵੰਡੀ ਸ਼ਹਿਰ ਦੇ ਅੰਦਰ ਮੀਂਹ ਪਿਆ, ਤੇ ਮੀਂਹ ਤੋਂ ਬਾਅਦ ਪੂਰੇ ਦਾ ਪੂਰਾ ਸ਼ਹਿਰ ਤੇ ਬਨਸਪਤੀ ਇੰਜ ਧੋ ਕੇ ਕਿਸੇ ਨੇ ਸਾਫ ਕਰ ਦਿੱਤੇ ਨੇ ਜਿਵੇਂ ਬਾਦਸ਼ਾਹ ਦੇ ਆਉਣ ਤੋਂ ਪਹਿਲਾਂ ਕਿਸੇ ਨਗਰ ਨੂੰ ਸਜਾਇਆ ਜਾਏ। ਕਹਿੰਦੇ ਨੇ ਉਸ ਪਿੰਡ ਦੇ ਮਨੁੱਖ, ਉਸ ਪਿੰਡ ਦੇ ਪਸ਼ੂ, ਉਸ ਪਿੰਡ ਦੀ ਬਨਸਪਤੀ ਵਿੱਚ ਵੀ ਕੋਈ ਅਜੀਬੋ ਗਰੀਬ ਤਬਦੀਲੀ ਆ ਗਈ। ਉੱਥੇ ਫਿਰ ਇੱਕ ਬਚਨ ਉਹ ਕਹਿੰਦਾ, ਭਾਈ ਸਾਹਿਬ ਕਹਿੰਦੇ ਨੇ ਕਿ ਇਸ ਤਲਵੰਡੀ ਵਿੱਚ ਇੱਕ ਘਰ ਹੈ ਬਾਬਾ ਕਲਿਆਣ ਦਾਸ ਜੀ ਦਾ। ਕਹਿੰਦੇ ਨੇ ਇਹਨਾਂ ਦੇ ਘਰ ਬੱਚੀ ਹੈ ਜਿਹੜੀ ਰੋਜ਼ ਵਿਹੜੇ ਵਿੱਚ ਖੇਡਦੀ ਏ, ਤੇ ਇਸ ਗੁਰੂ ਨਾਨਕ ਸਾਹਿਬ ਨੇ ਜਿਸ ਗੋਦ ਨੂੰ ਚੁਣਿਆ ਇਹਨੂੰ ਤੁਸੀਂ ਇਨਕਾਰ ਨਹੀਂ ਸਕਦੇ। ਗੋਦ ਚੁਣੀ ਸੀ ਮਾਂ ਤ੍ਰਿਪਤਾ ਦੀ। ਵਾਹ ਮਾਂ, ਨਾ ਕੀ ਹੋ ਜਾਏ ਤੇਰਾ? ਇੱਥੇ ਗੁਰਮੁਖ ਭੇਜ ਕੇ ਕਹਿੰਦਾ, ਦੁਨੀਆਂ ਦੇ ਲੋਕੋ ਜਿਹਦੀ ਮਾਂ ਤ੍ਰਿਪਤਾ ਹੋਵੇ, ਜਿਹਦਾ ਪੁੱਤਰ ਤ੍ਰਿਪਤ ਹੋਇਆ ਹੋਏ ਆਵੇ, ਤੇ ਜਿਹਦੀ ਪਹਿਲੀ ਨਦਰ ਪੈਣ ਨਾਲ ਦਾਈ ਵੀ ਤ੍ਰਿਪਤ ਹੋ ਜਾਏ, ਇਹ ਤੋਂ ਵੱਡੀ ਰਹਿਮਤ ਕਿੱਥੋਂ ਮਿਲੇਗੀ? ਕਿਉਂ ਧਿਆਨ? ਉਹ ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਉਹਨਾਂ ਨੇ ਹਜ਼ੂਰ ਦੀ ਆਮਦ ਤੋਂ ਪਹਿਲਾਂ ਆਪਣੇ ਤਨ ਦੇ ਗਹਿਣੇ ਉਤਾਰ ਦਿੱਤੇ ਨੇ। ਇੱਥੇ ਕਵੀ ਜੀ ਕਹਿੰਦੇ ਨੇ ਜਿੱਥੇ ਮਾਂ ਤ੍ਰਿਪਤਾ ਬੈਠਦੀ ਹੈ ਉੱਥੇ ਇੱਕੋ ਦਮ ਮਹਿਕ ਪਸਰ ਜਾਂਦੀ ਹੈ। ਦੂਜਾ ਬਚਨ ਉਹ ਕਹਿੰਦੇ ਨੇ ਜਿੱਥੇ ਮਾਂ ਖਲੋਂਦੀ ਹੈ ਇੰਜ ਲੱਗਦਾ ਜਿਵੇਂ ਇਹਦੇ ਚਾਰ ਚੁਫੇਰੇ ਕੋਈ ਚਾਨਣ ਹੋਵੇ। ਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਮਾਂ ਉਹਨਾਂ ਗਹਿਣੇ ਉਤਾਰ ਦਿੱਤੇ ਪਰ ਮਾਂ ਦੀ ਸੁੰਦਰਤਾ ਦੀ ਕੋਈ ਮਿਸਾਲ ਨਹੀਂ। ਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਜੇ ਕੋਈ ਇਹ ਸਵਾਲ ਕਰਦਾ ਵੀ ਸੰਤੋਖ ਸਿਆ ਤੂੰ ਝੂਠ ਬੋਲਣਾ, ਮੈਨੂੰ ਤੇਰੀ ਗੱਲ ਤੇ ਸ਼ੱਕ ਹੈ, ਦੇਖੋ ਅੱਗੇ ਉੱਤਰ ਦਿੰਦੇ ਨੇ। ਉਹ ਕਹਿੰਦੇ ਨੇ ਕਾਲੂ ਤੀ ਬੈਠੇ ਜਿਸ ਅੰਦਰ, ਤੀ ਦਾ ਅਰਥ ਹੁੰਦਾ ਹੈ ਇਸਤਰੀ। ਕਾਲੂ ਤੀ ਦਾ ਅਰਥ ਅਸੀਂ ਕਰਾਂਗੇ ਬਾਬਾ ਕਲਿਆਣ ਦਾਸ ਜੀ ਦੀ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ। ਕਹਿੰਦੇ ਨੇ ਕਾਲੂ ਤੀ ਬੈਠੇ ਜਿਸ ਅੰਦਰ ਅਤ ਸ਼ੋਭਾ ਸੋ ਬਣੇ ਸੋ ਸੁੰਦਰ। ਕਹਿੰਦੇ ਨੇ ਜਿੱਥੇ ਬਹਿੰਦੇ ਨੇ ਇੱਕੋ ਦਮ ਉੱਤੇ ਸ਼ੋਭਾ ਬਣ ਜਾਂਦੀ। ਕਹਿਣ ਲੱਗੇ ਜਦਤ ਭੂਖਣ ਸਕਲ ਉਤਾਰੇ, ਮਾਤਾ ਜੀ ਨੇ ਆਪਣੇ ਗਹਿਣੇ ਵੀ ਉਤਾਰ ਦਿੱਤੇ ਨੇ, ਤਦਤ ਸੁੰਦਰਤਾ ਅਧਿਕ ਉਜਾਰੇ। ਪਰ ਮਾਂ ਤੇਰੀ ਸੁੰਦਰਤਾ ਗਹਿਣਿਆਂ ਦੀ ਮਿਠਾਈ ਥੋੜਾ, ਜਿਨੇ ਤੇਰੀ ਕੋਖਰੇ ਸੰਸਾਰ ਤੇ ਆਉਣੇ ਉਹਦੀ ਉਪਮਾ ਕਰਕੇ ਤੈਨੂੰ ਹੁਣ ਗਹਿਣਿਆਂ ਦੀ ਲੋੜ ਨਹੀਂ। ਜਦ ਭੂਖਣ ਸਕਲ ਉਤਾਰੇ ਤਦਪ ਸੁੰਦਰਤਾ ਅਗਤ ਅਧਿਕ ਉਜਾਰੇ। ਕਹਿੰਦੇ ਨੇ ਜੇ ਕੋਈ ਇਹ ਗੱਲ ਸੁਣ ਕੇ ਸ਼ੱਕ ਕਰਕੇ ਕਹਿ ਵੀ ਕਵੀ ਸੰਤੋਖ ਸਿੰਘ ਝੂਠ ਬੋਲਦਾ, ਕਹਿੰਦੇ ਨੇ ਨਹੀਂ ਭਾਈ, ਕਿ ਸੁਣ ਸੰਦੇਹ ਕਰੇ ਜੇ ਕੋਈ, ਕੋਟ ਬ੍ਰਹਿਮੰਡ ਸ਼ੋਭ ਦਾ ਸੋਈ, ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜੇ ਸੁਣ ਕੇ ਸ਼ੱਕ ਕੋਈ ਕਰੇ ਕਿ ਮਾਤਾ ਜੀ ਦੇ ਇਹ ਸਰੀਰ ਵਿੱਚ ਮਹਿਕ ਸੁੰਦਰਤਾ ਕਿਉਂ, ਕਹਿੰਦਾ ਜਿੰਨੇ ਕਰੋੜਾਂ ਬ੍ਰਹਿਮੰਡਾਂ ਨੂੰ ਚਾਨਣ ਦੇਣਾ, ਤੇ ਜਿਹੜਾ ਉਸ ਸਰੀਰ ਦੇ ਮਾਧਿਅਮ ਰਹੀ ਆ ਰਿਹਾ, ਉਸ ਸਰੀਰ ਦੀ ਉਪਮਾ ਵੀ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਇਹੀ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਕਹਿਣ ਲੱਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਕਵੀ ਜੀ ਨੇ ਕਿਹਾ ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜੰਨੀ ਜਿਨ ਗੁਰੂ ਜਣਿਆ ਮਾਰ। ਹੁਣ ਤੱਕਿਓ ਗੁਰੂ ਨਾਨਕ ਸਾਹਿਬ ਨੂੰ ਧਿਆ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਦਿ ਗੁਰੂ ਜਦੋਂ ਤਲਵੰਡੀ ਦੀ ਧਰਤੀ ਤੇ ਆਏ ਨੇ ਉੱਥੇ ਜਨਮ ਸਾਖੀ ਵਾਲਿਆਂ ਨੇ ਇੱਕ ਬਚਨ ਕਿਹਾ, ਸ਼ਬਦ ਸਾਰਿਆਂ ਦੇ ਮਿਲਦੇ ਨੇ। ਕਿਸੇ ਨੇ ਕਿਹਾ ਵੀ ਜਦੋਂ ਗੁਰੂ ਨਾਨਕ ਸਾਹਿਬ ਆਏ ਸਭ ਤੋਂ ਪਹਿਲਾਂ ਹਜ਼ੂਰ ਦੀ ਦ੍ਰਿਸ਼ਟੀ ਉਸ ਔਰਤ ਤੇ ਪਈ ਜਿਹਦੀਆਂ ਕਈ ਪੁਸ਼ਤਾਂ ਹੋ ਗਈਆਂ ਸਨ ਲੋਕਾਂ ਦੇ ਘਰ, ਕੇਵਲ ਕੰਮ ਕਰਕੇ ਕਿਸੇ ਦਾ ਬੱਚਾ ਹੋਣਾ, ਤੇ ਉਹਨੇ ਜਾ ਕੇ ਇਸ਼ਨਾਨ ਕਰਾਉਣਾ, ਦਾਇਕ ਪੁਣੇ ਕਰਕੇ ਉਹਦੀਆਂ ਕਈ ਪੁਸ਼ਤਾਂ ਰੋਟੀ ਕੇਵਲ ਇਸ ਕਿੱਤੇ ਵਿੱਚੋਂ ਖਾਂਦੀਆਂ ਸਨ। ਕਹਿੰਦੇ ਨੇ ਅੱਜ ਦੇਖ ਤੂੰ ਕਿਉਂ ਗੁਰੂ ਨਾਨਕ ਸਾਹਿਬ ਨੂੰ ਧਿਆਣਾ ਸਿੱਖਾ, ਪਹਿਲਾਂ ਧਿਆਓ ਉਹਨਾਂ ਗੁਰੂ ਨਾਨਕ ਸਾਹਿਬ ਨੂੰ। ਸਾਹਿਬ ਜੀ ਦੀ ਜਦੋਂ ਆਮਦ ਹੋਈ ਸਭ ਤੋਂ ਪਹਿਲਾਂ ਨਦਰ ਉਹਦੇ ਤੇ ਪਈ, ਕਹਿੰਦੇ ਨੇ ਪਤਾ ਨੀ ਹਜ਼ੂਰ ਨੇ ਕੀ ਕਿਰਪਾ ਕੀਤੀ, ਉਸ ਦਾਈ ਨੇ ਦੋ ਸ਼ਬਦ ਕਹੇ ਸਨ। ਕਹਿੰਦੀ ਏ ਇੱਕ ਤਾਂ ਮੇਰੇ ਅੰਦਰ ਨੂੰ ਟਿਕਾ ਮਿਲਿਆ, ਤੇ ਦੂਜਾ ਬਚਨ ਕਿਹਾ ਸੀ ਅੱਜ ਤੀਕਰਾ ਰੋਂਦੇ ਹੋਏ ਸੰਸਾਰ ਤੇ ਜਿਤਨੇ ਵੀ ਜੀਵ ਆਉਂਦੇ ਨੇ, ਪਹਿਲਾ ਆਇਆ ਜਿਹਨੇ ਮੈਨੂੰ ਤੱਕ ਕੇ ਮੁਸਕਰਾਇਆ, ਇਹਦੀ ਮੁਸਕਰਾਹਟ ਨੇ ਕਰੋੜਾਂ ਜਨਮਾਂ ਦੀ ਭੁੱਖ ਮਿਟਾ ਦਿੱਤੀ। ਤੇ ਬਾਹਰ ਵਿਹੜੇ ਵਿੱਚ ਖਲੋ ਕੇ ਬਾਬੇ ਕਾਲੂ ਨੂੰ ਕਿਹਾ ਸੀ ਬਾਬਾ ਹੁਣ ਮੈਨੂੰ ਤੇਰੇ ਟਕਿਆਂ ਦੀ ਲੋੜ ਨਹੀਂ, ਹੁਣ ਤਾਂ ਤੇਰੇ ਘਰ ਆਏ ਪੁੱਤਰ ਦੀ ਇੱਕ ਨਦਰ ਨੇ ਕਰੋੜਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ। ਬਸ ਇੱਕ ਗੱਲ ਚੇਤੇ ਰੱਖੀ, ਜਿਸ ਗੁਰੂ ਦੀ ਪਹਿਲੀ ਨਜ਼ਰ ਇੱਕ ਔਰਤ ਦੇ ਭੁੱਖ ਨੂੰ ਮਿਟਾ ਦਿੰਦੀ ਏ, ਤੇ ਤੂੰ ਵੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਉਹਨਾਂ ਨੂੰ ਧਿਆਈ। ਫਿਰ ਤੱਕਿਓ ਅਗਲਾ ਬਚਨ ਜਿਹੜੀ ਸੰਪੂਰਨਤਾ ਕਰਨੀ, ਸਿਰਫ ਇੱਥੋਂ ਤੱਕ ਅਰਜ਼ ਕੀਤੀ ਏ ਇੱਕ ਔਰਤ ਦੇ ਅੰਦਰ ਨੂੰ ਟਿਕਾ ਮਿਲਿਆ, ਤੇ ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਕਾ ਧਿਆਣਾ ਚਾਹੀਦਾ? ਜੇ ਕੋਈ ਤਰਕ ਕਰਕੇ ਕਹਿ ਮੈਂ ਆਰੰਭ ਵਿੱਚ ਅਰਜ਼ ਕੀਤੀ ਏ, ਤਰਕ ਨਹੀਂ ਇੱਥੇ ਭਾਵਨਾ ਚਾਹੀਦੀ ਆ। ਹਜ਼ੂਰ ਦਾ ਇੱਕ ਸ਼ਵਈਆ ਹੈ ਤੇ ਕੱਲ ਨੂੰ ਅਰਜ਼ ਜ਼ਰੂਰ ਕਰਨੀ ਹੈ ਵੀ ਗੁਰੂ ਅੰਗਦ ਸਾਹਿਬ ਕਿਵੇਂ ਤੇ ਹੁੰਦੇ ਨੇ, ਗੁਰੂ ਰਾਮਦਾਸ ਕਿਵੇਂ ਤੇ ਹੁੰਦੇ ਨੇ, ਭੱਟ ਕਿਵੇਂ ਤੇ ਹੁੰਦੇ ਨੇ, ਗੁਰੂ ਅਰਜਨ ਦੇਵ ਕਿਵੇਂ ਤੇ ਹੁੰਦੇ ਨੇ, ਜਿਹਨੂੰ ਗੁਰੂ ਕਲਗੀ ਵਾਲੇ ਕਹਿੰਦੇ ਪਏ ਨੇ ਕਿ ਗੁਰੂ ਨਾਨਕ ਲਈ ਧਿਆਏ। ਉੱਥੇ ਹਜ਼ੂਰ ਨੇ ਅਰਦਾਸ ਨਾਲ ਹੀ ਸਮਾਪਤੀ ਕਰਨੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਾਲਕ ਜੀ ਤੂੰ ਦਾਤਾ ਹੈ ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਕਹਿੰਦੇ ਨੇ ਮੈਂ ਇੱਕ ਦਾਤ ਮੰਗਣ ਆਇਆ, ਬੇਨਤੀ ਕਰਨ ਆਇਆ। ਦੋ ਸ਼ਬਦ ਵਰਤੇ ਨੇ ਅਰਦਾਸ ਤੇ ਬਿਨਤ। ਕਹਿੰਦੇ ਨੇ ਜੇ ਤੈਨੂੰ ਭਾਉਂਦੀ ਏ ਤੇ ਕਿਰਪਾ ਕਰ, ਮੇਰੀ ਬੇਨਤੀ ਸੁਣ, ਮੈਨੂੰ ਸੰਤ ਗੁਰੂ ਦੇ ਚਰਨਾਂ ਦੀ ਧੂੜ ਦੇ ਦੇ, ਦੂਜੀ ਬਖਸ਼ਿਸ਼ ਕਰ, ਮੇਰੇ ਅੰਦਰ ਗੁਰਮਤ ਦੀ ਭਗਤੀ ਨੂੰ ਟਿਕਾ ਦੇ। ਤੇ ਜਦੋਂ ਅਰਦਾਸ ਕਰਕੇ ਫਿਰ ਇੱਕ ਦੁਨੀਆਂ ਨੂੰ ਹੋਕਾ ਦੇ ਕੇ ਕਹਿੰਦੇ ਨੇ ਸਾਹਿਬ ਕਿ ਪ੍ਰਭ ਦਾਤੋ ਦਾਤਾਰ ਪਰਿਓ ਇੱਕ ਜਾਚਕ ਸ਼ਰਨਾ, ਪਰਿਓ ਜਾਚਕ ਇੱਕ ਸ਼ਰਨਾ, ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਗੁਰੂ ਅਰਜਨ ਸਾਹਿਬ ਨੂੰ ਪੁੱਛ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ, ਤੇ ਮੰਗਤਾ ਕੀ ਕਹਿ ਰਿਹਾ, ਮਿਲੇ ਦਾਨ ਸੰਤ ਰੇਨ ਜੇ ਲਗ ਭਵਜਲ ਕਰਨਾ, ਬਿੰਤ ਕਰੂੰ ਅਰਦਾਸ ਸੁਣੋ, ਬਿੰਤ ਕਰੂੰ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦਿਓ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ, ਮੇਰੇ ਮਨ ਵਿੱਚ ਭਗਤੀ ਟਿਕ ਜਾਏ। ਹੁਣ ਅੱਗੋਂ ਉੱਤਰ ਪਤਾ ਕੀ ਦਿੱਤਾ, ਕਹਿੰਦੇ ਨੇ ਹੁਣ ਬਾਹਰ ਤੜਪੀ ਨਾ, ਦੇਖ ਰਾਏ ਭੋਏ ਦੀ ਤਲਵੰਡੀ ਤੇ ਇੱਕ ਚਿਰਾਗ ਬਲਿਆ, ਜਿਸ ਚਿਰਾਗ ਨੇ ਸਾਰਿਆਂ ਦੇ ਅੰਦਰ ਦੇ ਅੰਧਕਾਰ ਨੂੰ ਦੂਰ ਕਰਨਾ ਹੈ। ਪੁੱਛਿਆ ਜੀ ਉਹ ਕੌਣ, ਕਹਿੰਦੇ ਨਿਰੰਕਾਰ ਦਾ ਆਪਣਾ ਰੂਪ ਗੁਰੂ ਨਾਨਕ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜਿਹੜਾ ਗੁਰ ਪਾਰ ਬ੍ਰਹਮ ਫਿਰ ਉਹਨੂੰ ਸਭ ਤੋਂ ਪਹਿਲਾਂ ਧਿਆ। ਤਾਂ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਨੂੰ ਧਿਆਨਾ ਵਾਂ, ਗੁਰੂ ਕਿਰਪਾ ਕਰੇ। ਇਸੇ ਪ੍ਰਕਰਨ ਨੂੰ ਕੱਲ ਅਰਜ਼ ਕਰਾਂਗੇ ਅੱਗੇ ਕਿ ਜਿੰਨਾ ਧਿਆਇਆ ਤੇ ਕੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਰਹਿਮਤ ਮਿਲੀ। ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦਿਆ ਜੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।